सवैया चंद तब श्री अर्जन गिरा बखानी सुनो प्रात तन तज बेटेक दोए दिवस में प्राणन त्यागो बसे यहाँ है सिख अनेक।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत बड़भागी साध संग प्रापत तिन भेटत दुरमत खोई वड्या भागा वाले हो नौवें पातशाह धर्म दे राखे धन धन श्री गुरु तेग बहादुर साहब जी महाराज नौवें पातशाह दे पावन पवित्र चरण छो प्राप्त इतिहासक स्थान ते जुगो जुग अटल धन धन श्री गुरु ग्रंथ साहब जी महाराज जी की पावन हजूरी च नेता प्रति एकत्र हो के हाजरियां भर के सतगुरु जी का पावन पवित्र इतिहास बड़ी श्रद्धा भावना नाल आप जी सरवण कर रहे। पंचम पातशाह धन गुरु अर्जन देव साहब जी महाराज जी की पवित्र जीवन कथा है। बाबा महादेव जी की बेनती प्रवान करके श्री अमृतसर साहब तो चल के सतगुरु जी श्री गोइंदवाल साहब पहुँचे हैं। गोइंदवाल साहब विखे पूर्णमाशी का बड़ा वड्डा जोड़ मेला होया। बहुत सारिया संगतां इस जोड़ मेले च हाजिर होईयां हन। डल्ला आदिक जिहड़े ग्राम नगर ने उन्हां पिंडां तों बहुत सारी संगत आई है। सतगुरां दे लंगरां विच बहुत भांत भांत दे पकवान सजे ने तैयार होए ने। सब संगतां ने गुरु अर्जन साहब जी महाराज जी दे समेत पंगतां च बैठ के भोजन छकिया है और गुरु के सिख गुरु अमरदास साहब जी का यग जान के बड़ी भारी सेवा कर रहे ने। कोई लंगर वरताण की सेवा कर रहा है कोई पकाउण दी कोई जल वरताउण दी हर एक सेवा विच सिख जुड़े हुए ने। इस प्रकार नाल पूर्णमाशी का जोड़ मेला संपन्न होया है। फिर भी संगतां गुरु दर्शना वास्ते श्री गोइंदवाल साहब उमड़ उमड़ के आउंदियां रहियां। बहुत सारे सिखां नूं सतगुरां ने आत्म ज्ञान ब्रह्म ज्ञान का उपदेश दिता है। सतगुरु जी दी अत उस्तत वेख करके उपमा वेख करके बाबा महादेव जी दे मन च भी कांखा उपजी कि मैं इन्हां नूं हुण तक अपना भरा ही जाणदा रहा पर इह तां दीन दुनिया दे मालक आप परमेश्वर दा अवतार ने। बाबा महादेव जी ने सतगुरां नूं बेनती कीती सतगुरु जी कृपा करो दया करो मैनूं उपदेश दी दात बख्शो। तो धन गुरु अर्जन साहब सच्चे पातशाह जी ने बाबा महादेव जी नूं उत्तम अधिकारी जाण के ब्रह्म ज्ञान दा उपदेश दिता है। उत्तम अधिकारी नूं बहुते ज्ञान की चर्चा नहीं सुनानी पैंदी थोड़े उपदेश नाल ही उहदे अंदर ज्ञान उपजाउंदा है। सतगुरु जी ने आख्या दो प्रकार की मैल जिहड़ी है जिवें पानी दे उत्ते काई जमी है ते काई दे उत्ते फिर ते कूड़ कबाड़ा पै जांदा है पराली आदिक पै जांदी है वह परत मोटी हो जांदी है। इस तरह दो प्रकार की तहंता ते ममता एक तन हंता दूजी ममता है। ये बड़ी मोटी परत आत्मा रूपी जल दे उत्ते पई हुई है। गुरु की कृपा नाल उपदेश प्राप्त करके जदों इस परत नूं परे करिए इस जाले नूं परे हटाइए तां आत्मा दे जल की प्राप्ति हुंदी आत्मा का ज्ञान प्राप्त हुंदा है। ਸਤਿਗੁਰਾਂ ਦਾ ਉਪਦੇਸ਼ ਸੁਣਦਿਆਂ ਬਾਬਾ ਮਹਾਂਦੇਵ ਜੀ ਦੀ ਸਮਾਧੀ ਲੱਗ ਗਈ। ਦੋ ਪਹਿਰਾਂ ਤੱਕ ਬਾਬਾ ਜੀ ਦੀ ਸਮਾਧੀ ਲੱਗੀ ਰਹੀ ਅਤੇ ਫਿਰ ਸਤਿਗੁਰਾਂ ਨੇ ਹੱਥ ਪਕੜ ਕੇ ਬਾਬਾ ਮਹਾਂਦੇਵ ਜੀ ਨੂੰ ਹਿਲਾ ਕੇ ਸਮਾਧੀ ਖੋਲ੍ਹੀ ਔਰ ਸਤਿਗੁਰ ਆਖਿਆ, ਬਾਬਾ ਜੀ ਜੋ ਅੰਦਰ ਹੈ ਉਹ ਬਾਹਰ ਵੀ ਹੈ, ਪੂਰਨ ਬ੍ਰਹਮ ਸਾਰਿਆਂ ਵਿੱਚ ਪੂਰਿਆ ਹੋਇਆ, ਉਹਦੇ ਤੋਂ ਬਿਨਾਂ ਕੋਈ ਵੀ ਜਗ੍ਹਾ ਆਉਣੀ ਨਹੀਂ ਹੈ, ਉਹਦੇ ਵਿੱਚ ਵੀ ਆਪਣੇ ਸਰੂਪ ਨੂੰ ਵੇਖਣਾ ਕਰੋ। ਅਤੇ ਇਹ ਹੱਠੇ ਪੈਰ ਦੀ ਸਮਾਧੀ ਹੈ ਕਿ ਜਿਹੜੀ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵਕਤ ਬਣੀ ਰਹਿੰਦੀ ਹੈ। ਬਾਬਾ ਮਹਾਂਦੇਵ ਜੀ ਨੇ ਨੇਤਰ ਖੋਲ੍ਹ ਕੇ ਵੀ ਬਾਹਰ ਉਹੀ ਸਰੂਪ ਵੇਖਿਆ। ਅੱਠੇ ਪੈਰ ਦੀ ਸਮਾਧੀ ਬਾਬਾ ਮਹਾਂਦੇਵ ਜੀ ਦੇ ਅੰਦਰ ਬਣ ਗਈ ਔਰ ਆਤਮ ਗਿਆਨ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ ਨੇ। ਇਸੇ ਤਰ੍ਹਾਂ ਦੋ ਕੁ ਦਿਨ ਹੋਰ ਬਤੀਤ ਹੋ ਗਏ। ਬਾਬਾ ਮਹਾਂਦੇਵ ਜੀ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਵਾਰਤਾਲਾਪ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਤਬ ਸ੍ਰੀ ਅਰਜਨ ਗਿਰਾ ਬਖਾਨੀ, ਸੁਨੋ ਪ੍ਰਾਤ ਤਨ ਤਜਬੇ ਟੇਕ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਾਬਾ ਮਹਾਂਦੇਵ ਜੀ ਨੂੰ ਕਹਿਣ ਲੱਗੇ, ਬਾਬਾ ਜੀ ਭਰਾ ਜੀ ਹੁਣ ਤੁਹਾਡੇ ਤਨ ਤਜਣ ਦਾ, ਤਨ ਨੂੰ ਤਿਆਗਣ ਦਾ ਸਮਾਂ ਆ ਪਹੁੰਚਿਆ ਅਤੇ ਆਪ ਜੀ ਨੇ ਜੋ ਤਨ ਤਿਆਗਣਾ ਹੈ, ਇਹ ਸਰੀਰ ਤਾਂ ਆਖਰਕਾਰ ਟਿਕਣਾ ਨਹੀਂ ਨਾ ਹੈ, ਸਰੀਰ ਨੇ ਆਖਰਕਾਰ ਕਿੰਨਾ ਕੁ ਚਿਰ ਟਿਕਣਾ, ਇਸ ਸਰੀਰ ਨੂੰ ਤਾਂ ਇੱਕ ਨਾ ਇੱਕ ਦਿਨ ਤਿਆਗਣਾ ਹੀ ਪੈਣਾ ਹੈ।
ਦੋਏ ਦਿਵਸ ਮੈਂ ਪ੍ਰਾਨਨ ਤਿਆਗੋ, ਬਸੈ ਇਆ ਹੈ ਸਿੱਖ ਅਨੇਕ।
ਤੁਸੀਂ ਦੋ ਦਿਨਾਂ ਬਾਅਦ ਤਨ ਤਿਆਗਣਾ, ਇਸ ਕਰਕੇ ਆਪ ਜੀ ਇਸੇ ਜਗ੍ਹਾ ਗੋਇੰਦਵਾਲ ਸਾਹਿਬ ਨਗਰ ਵਿੱਚ ਹੀ ਰਹਿ ਕੇ ਆਪਣਾ ਤਨ ਤਿਆਗ ਦਿਓ, ਇੱਥੇ ਰਹਿ ਕੇ ਹੀ ਆਪਣੇ ਸਰੀਰ ਦਾ ਤਿਆਗ ਕਰ ਦਿਓ, ਕਿਉਂਕਿ ਇਸ ਨਗਰ ਵਿੱਚ ਬਹੁਤ ਸਾਰੇ ਗੁਰਸਿੱਖਾਂ ਦਾ ਨਿਵਾਸ ਹੈ, ਬਹੁਤ ਸਾਰੀਆਂ ਸੰਗਤਾਂ ਇਸ ਨਗਰ ਦੇ ਵਿੱਚ ਵਸਦੀਆਂ ਹਨ।
ਸ਼੍ਰੀ ਗੁਰ ਅਮਰ ਅੰਸ ਐ
ਔਰ ਫਿਰ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ, ਸਾਡੇ ਨਾਨਾ ਗੁਰੂ ਜੀ ਦੀ ਅੰਸ਼ ਵੰਸ਼, ਬਾਬਾ ਮੋਹਣ ਜੀ ਬਾਬਾ ਮੋਹਰੀ ਜੀ ਹੋਣੀ ਸਾਰੇ ਇਸੇ ਨਗਰ ਵਿੱਚ ਰਹਿੰਦੇ ਹਨ।
ਨਾਨੇ ਤਨ ਤਿਆਗਨ ਥਾਨ,
ਔਰ ਇੱਥੇ ਤਨ ਤਿਆਗਣ ਵਾਸਤੇ ਆਪ ਜੀ ਸਰੀਰ ਤਿਆਗੋ, ਕਿਉਂਕਿ ਇੱਥੇ ਹੀ ਸਾਡੇ ਨਾਨਾ ਗੁਰੂ ਅਮਰਦਾਸ ਸਾਹਿਬ ਨੇ ਤਨ ਤਿਆਗਿਆ, ਇਸੇ ਨਗਰ 'ਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਰੀਰ ਤਿਆਗਿਆ ਔਰ ਸੱਚਖੰਡ ਗਮਨ ਕਰਕੇ ਗਏ ਹਨ।
ਜਿਉਂ ਗਜ ਫੂਲ ਮਾਲ ਕੋ ਡਾਰੇ,
ਜਿਵੇਂ ਕੋਈ ਗਜ, ਗਜ ਕਹਿੰਦੇ ਨੇ ਹਾਥੀ ਨੂੰ, ਜਿਵੇਂ ਕੋਈ ਹਾਥੀ ਆਪਣੇ ਗਲ ਦੇ ਵਿੱਚ ਪਾਈ ਹੋਈ ਫੁੱਲਾਂ ਦੀ ਮਾਲਾ ਨੂੰ ਇੱਕ ਝਟਕੇ ਵਿੱਚ ਤੋੜ ਕੇ ਤਿਆਗ ਦਿੰਦਾ ਹੈ।
ਤਿਮ ਤੁਮ ਤਜੋ ਦੇ ਸੁਖਮਾਨ,
ਉਸੇ ਤਰ੍ਹਾਂ ਤੁਸੀਂ ਆਪਣੀ ਦੇਹ ਦਾ ਤਿਆਗ ਕਰ ਦਿਓ, ਦੇਹ ਦਾ ਤਿਆਗ ਕਰਕੇ ਆਪਣੇ ਅੰਦਰ ਦਾ ਆਤਮਾ ਦਾ ਜਿਹੜਾ ਸੁੱਖ ਹੈ ਉਸ ਸੁੱਖ ਨੂੰ ਆਪਣੇ ਹਿਰਦੇ 'ਚ ਮਾਣਨਾ ਕਰੋ।
ਸੁਨਤ ਪ੍ਰਫੁੱਲਤ ਮਹਾਦੇਵ ਭਾ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਬਾਬਾ ਮਹਾਂਦੇਵ ਜੀ ਨੇ ਸੁਣੇ ਅਤੇ ਸੁਣ ਕੇ ਬਾਬਾ ਮਹਾਂਦੇਵ ਜੀ ਦਾ ਹਿਰਦਾ ਬੜਾ ਪ੍ਰਫੁੱਲਤ ਹੋਇਆ, ਮਨ ਬੜਾ ਖੇੜੇ ਤੇ ਵਿਗਾਸ ਵਿੱਚ ਆਇਆ ਹੈ।
ਅਬ ਕੁਛ ਕਰਨੋ ਰਹਿਓ ਨ ਜਾਨ,
ਕਹਿਣ ਲੱਗੇ ਸਤਿਗੁਰੂ ਜੀ ਹੁਣ ਮੈਨੂੰ ਹੋਰ ਕੁਝ ਕਰਨ ਦੀ ਇੱਛਾ ਨਹੀਂ ਰਹੀ, ਨਾ ਹੀ ਮੇਰੇ ਵਾਸਤੇ ਕੋਈ ਹੋਰ ਕਰਮ ਕਰਨ ਯੋਗ ਰਿਹਾ ਹੈ।
ਨੈ ਚਿੰਤਾ ਤਨ ਰਾਖਨ ਤਿਆਗਨ, ਹੋਏ ਭਲੇ ਗਤ ਕਰਮਨ ਠਾਨ।
ਸਾਨੂੰ ਕੋਈ ਚਿੰਤਾ ਨਹੀਂ, ਭਾਵੇਂ ਅਸੀਂ ਇਹ ਆਪਣਾ ਤਨ ਤਿਆਗ ਦੇਈਏ ਤੇ ਭਾਵੇਂ ਰੱਖ ਲਈਏ, इस तन नूं रख लईए चाहे त्याग दी हुण सानूं कोई चिंता नहीं रही ना इहनूं रखण दी ना इहनूं त्यागण दी। हुण असीं जाणदे हां कि सानूं भले कर्मां करके गत दी मुक्ति दी प्राप्ति हो चुकी है। सानूं जिहड़ी जीवन मुक्त अवस्था है ਉਹ ਜੀਵਨ ਮੁਕਤ ਅਵਸਥਾ ਸਾਨੂੰ ਪ੍ਰਾਪਤ ਹੋ ਚੁੱਕੀ ਹੈ।
ਮੈਂ ਨਿਤ ਅਮਰ ਨਾ ਜਨਮ ਨਾ ਮਰਨੋ ਮਿੱਥਿਆ ਦੇਹ ਨਾ ਥਿਰਤਾ ਪਾਏ।
ਮੇਰਾ ਜਿਹੜਾ ਅਸਲ ਸਰੂਪ ਹੈ ਆਤਮਾ ਦਾ ਉਹ ਅਮਰ ਹੈ, ਉਹਦੀ ਤਾਂ ਕਦੇ ਮੌਤ ਨਹੀਂ ਹੁੰਦੀ। ਸਰੀਰ ਮਰਦਾ ਹੈ, ਸਰੀਰ ਜੰਮਦਾ, ਪਰ ਜਿਹੜੀ ਮੇਰੀ ਆਤਮਾ ਹੈ ਉਹਦਾ ਨਾ ਤਾਂ ਜਨਮ ਹੈ ਨਾ ਹੀ ਮਰਨ ਹੈ। ਅਤੇ ਮੈਂ ਆਤਮਾ ਦਾ ਸਰੂਪ ਹਾਂ, ਮੇਰਾ ਆਤਮਾ ਦਾ ਸਰੂਪ ਸਦਾ ਹੀ ਅਮਰ ਹੈ, ਉਹਦੀ ਕਦੇ ਮੌਤ ਨਹੀਂ ਹੁੰਦੀ ਨਾ ਹੀ ਉਹਦਾ ਕਦੇ ਜਨਮ ਹੁੰਦਾ ਹੈ। ਇਹ ਜਿਹੜੀ ਦੇਹ ਹੈ ਇਹ ਤਾਂ ਮਿੱਥਿਆ ਹੈ, ਇਹਨੇ ਕਦੇ ਵੀ ਥਿਰ ਨਹੀਂ ਰਹਿਣਾ, ਇਹਨੇ ਤਾਂ ਬਿਨਸਣਾ ਹੀ ਬਿਨਸਣਾ ਹੈ।
ਇਮ ਕਹਿ ਰਹੇ ਹੋ ਅਨੰਦਤ ਅਤਿਸ਼ੈ
ਕਹਿ ਕੇ ਬਾਬਾ ਮਹਾਦੇਵ ਜੀ ਬੜੇ ਆਨੰਦਿਤ ਹੋ ਕੇ ਆਪਣੇ ਹਿਰਦੇ ਦੇ ਪਰਮ ਆਨੰਦ ਦੇ ਵਿੱਚ ਪਰਮ ਸੱਤ ਦੇ ਵਿੱਚ ਵਲੀਨ ਹੋ ਰਹੇ ਨੇ।
ਭ੍ਰਮ ਅਗਿਆਨ ਸਮੇਤ ਬਿਹਾਏ,
ਹਿਰਦੇ ਦਾ ਭਰਮ ਸੀ ਅਗਿਆਨ ਸੀ, ਅਗਿਆਨ ਤੇ ਭਰਮ ਬਾਬਾ ਮਹਾਦੇਵ ਜੀ ਦੇ ਹਿਰਦੇ ਚੋਂ ਚਲਾ ਗਿਆ। ਨਾ ਹੁਣ ਭਰਮ ਰਿਹਾ ਤੇ ਨਾ ਹੀ ਅਵਿਦਿਆ ਤੇ ਅਗਿਆਨ ਰਿਹਾ, ਭਰਮ ਅਵਿਦਿਆ ਦੋਵੇਂ ਹਿਰਦੇ ਚੋਂ ਚਲੇ ਗਏ ਹਨ।
ਬੀਤ ਗਏ ਦਿਨ ਸਮਾਂ ਸੋ ਆਇਓ
ਜੀ, ਇਸੇ ਤਰ੍ਹਾਂ ਦਿਨ ਬੀਤ ਗਏ, ਆਖਿਰਕਾਰ ਉਹ ਸਮਾਂ ਆ ਗਿਆ ਜਿਸ ਦਿਨ ਬਾਬਾ ਮਹਾਦੇਵ ਜੀ ਨੇ ਤਨ ਤਿਆਗਣਾ ਸੀ, ਸਰੀਰ ਤਿਆਗਣ ਦਾ ਉਹ ਸਮਾਂ ਆ ਗਿਆ ਹੈ।
ਜਾਣੇ ਉਹ ਤਨ ਕੋ ਤਜਨ ਸੁਭਾਏ,
ਜਾਣਿਆ ਕਿ ਸਰੀਰ ਦੇ ਤਜਣ ਦਾ ਸੁਭਾਅ ਤਾਂ ਹੈ ਹੀ ਹੈ, ਬੜੇ ਬੜੇ ਮਹਾਂਪੁਰਖ ਸਾਧੂ ਇਹਨੂੰ ਤਿਆਗ ਕੇ ਗਏ ਨੇ, ਇਹਨੂੰ ਤਿਆਗਣਾ ਹੀ ਪੈਣਾ ਹੈ, ਅੱਜ ਨਹੀਂ ਤਾਂ ਕੱਲ੍ਹ ਇਹਨੂੰ ਤਜਣਾ ਹੀ ਤਜਣਾ ਹੈ, ਕਿਉਂਕਿ ਇਹ ਛੰਨ ਭੰਗਰ ਹੈ, ਮਿੱਥਿਆ ਹੈ, ਨਾਸ਼ਵਾਨ ਹੈ। ਤੇ ਇਸ ਤਰ੍ਹਾਂ ਆਪਣੇ ਤਨ ਨੂੰ ਤਿਆਗਣ ਦਾ ਸੁਭਾਵ ਬਾਬਾ ਮਹਾਦੇਵ ਜੀ ਨੇ ਜਾਣਿਆ।
ਸ਼੍ਰੀ ਅਰਜਨ ਡਿਗਵੈ ਕਰ ਪੋੜਿਓ,
ਭਾਵ ਕਿ ਤਨ ਤਿਆਗਣ ਵਾਸਤੇ ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੇਟ ਗਏ ਨੇ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਬਾ ਮਹਾਦੇਵ ਜੀ ਲੇਟ ਗਏ ਹਨ।
ਕਯੋ ਪ੍ਰਾਨ ਅਬ ਮੇਰੋ ਜਾਏ,
ਲੱਗੇ ਬਾਬਾ ਮਹਾਦੇਵ ਜੀ ਸਤਿਗੁਰਾਂ ਨੂੰ, ਹੇ ਗਰੀਬ ਨਿਵਾਜ ਸਤਿਗੁਰੂ, ਹੁਣ ਮੇਰੇ ਪ੍ਰਾਣ ਨਿਕਲਣ ਲੱਗੇ ਨੇ, ਮੈਂ ਆਪਣੇ ਤਨ ਵਿੱਚੋਂ ਬ੍ਰਹਮ ਰੰਦਰ ਰਾਹੀਂ ਆਪਣੇ ਸਵਾਸ ਕੱਢਣ ਲੱਗਾ ਹਾਂ।
ਤਬ ਸਤਿਗੁਰ ਪਰਵਾਰ ਸਹਿਤ ਕੋ,
ਸੱਚੇ ਪਾਤਸ਼ਾਹ ਜੀ ਦਾ ਜਿਤਨਾ ਪਰਿਵਾਰ ਹੈ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਤਨਾ ਪਰਿਵਾਰ ਹੈ,
ਮੋਹਰੀ ਤਤ ਛਿਨ ਲੀਨ ਬੁਲਾਏ,
ਬਾਬਾ ਮੋਹਰੀ ਜੀ ਨੂੰ ਸਤਿਗੁਰਾਂ ਨੇ ਸੱਦ ਲਿਆ, ਬਾਬਾ ਮੋਹਰੀ ਜੀ ਨੂੰ ਬੜੀ ਛੇਤੀ ਨਾਲ ਬੁਲਾ ਲਿਆ।
ਸੰਸ ਰਾਮ ਜੈ ਸਾਥ ਅਰਥ ਮਲ,
ਬਾਬਾ ਸੰਸ ਰਾਮ ਜੀ, ਬਾਬਾ ਅਰਥ ਮਲ ਜੀ, ਜੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਚੋਂ ਸਾਹਿਬਜ਼ਾਦੇ ਨੇ, ਭੱਲੇ ਸਾਹਿਬਜ਼ਾਦੇ ਨੇ, ਉਹਨਾਂ ਸਾਰਿਆਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬੁਲਾ ਲਿਆ।
ਸਿੱਖ ਸੰਗਤ ਆਨੰਦ ਸੋ ਆਏ,
ਬਾਬਾ ਆਨੰਦ ਜੀ ਆਏ ਨੇ, ਬਹੁਤ ਸਾਰੀਆਂ ਸਿੱਖ ਸੰਗਤਾਂ ਬਾਬਾ ਮਹਾਦੇਵ ਜੀ ਦਾ ਅੰਤਲਾ ਸਮਾਂ ਜਾਣ ਕਰਕੇ ਕਿ ਬਾਬਾ ਜੀ ਹੁਣ ਤਨ ਤਿਆਗਣ ਲੱਗੇ ਨੇ, ਇਹ ਜਾਣ ਕੇ ਬਹੁਤ ਸਾਰੇ ਸਿੱਖ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਚੱਲ ਕੇ ਆਈ ਹੈ।
ਸੱਤਾ ਯਾਰ ਬਲਵੰਡ ਬੁਲਾਏ, ਕਰੋ ਕੀਰਤਨ ਬਚ ਫੁਰਮਾਏ,
ਸਤਿਗੁਰਾਂ ਨੇ ਆਪਣੇ ਕੀਰਤਨੀਏ ਭਾਈ ਸੱਤਾ ਤੇ ਭਾਈ ਬਲਵੰਡ ਜੀ ਇਹਨਾਂ ਦੋਹਾਂ ਭਰਾਵਾਂ ਨੂੰ ਵੀ ਸੱਦ ਲਿਆ, ਬੁਲਾ ਲਿਆ, ਔਰ ਇਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਵੈਰਾਗ ਬਈ ਗੁਰਬਾਣੀ ਦਾ ਕੀਰਤਨ ਕਰੋ। ਦਰਬਾਰ ਮਹਾਰਾਜ ਜੀ ਦਾ ਲੱਗਾ ਹੋਇਆ, ਬਾਬਾ ਮਹਾਦੇਵ ਜੀ ਲੇਟ ਗਏ ਨੇ ਸਰੀਰ ਤਿਆਗਣ ਲਈ, ਬਹੁਤ ਸਾਰੀ ਸੰਗਤ ਸਿੱਖ ਆ ਕੇ ਸਤਿਗੁਰਾਂ ਦੇ ਕੋਲ ਬੈਠ ਗਏ। ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸੱਤੇ ਤੇ ਬਲਵੰਡ ਨੂੰ ਕਿ ਤੁਸੀਂ ਗੁਰਬਾਣੀ ਦਾ, ਵੈਰਾਗਮਈ ਗੁਰਬਾਣੀ ਦਾ ਕੀਰਤਨ ਕਰੋ।
ਭਾਈ ਪੀਰ ਤੁਨ ਉੱਠੀ ਸ਼ਬਦ ਕੀ, सुन बैराग सबन उपजाए।
खालसा जी बहुत सारा इकट्ठ हो गया, इधर शब्द की धुनि उच्ची कीती है भाई सत्ते ते बलवंड ने, बड़ी वैरागमई गुरबाणी दा जिहदे विच वैराग है, ऐसे परम वैराग वाली गुरबाणी दा शब्द कीर्तन कीता है।
महादेव सब इनको पिख कर,
बाबा महादेव जी ने सारी संगत नू वेख्या, सारे सिखां वल निगाह मार के वेखी है।
कर को जोर बंदना कीना,
हाथ जोड़ के बाबा महादेव जी ने जिन्नी संगत बैठी से सारिआं नू हाथ जोड़ के नमस्कार कीती है, सारे सिखां नू हाथ जोड़ के बड़े प्यार नल नमस्कार कीती है।
छिमो सरबई जे मामे अवगुण, सत संगत गुर सिखे परबीन।
हाथ जोड़ के नमस्कार कर करदे आ बाबा महादेव जी ने बेनती कीती सारी संगत नू, आख्या संगत जी आप जी कृपा करके मेरे अवगुणा नू खिमा कर दिया जे, मेरे कोलो अनेका प्रकार दे गुना अवगुण होए होणगे, आप जी ने खिमा कर देने, क्योंकि आप सारे गुरु के सिख हो, गुरु की संगत हो, के गुरु की संगत विच गुरु दा वासा हुंदा है, गुरु की संगत विच सतगुरां दा निवास है, हरि दा निवास है, आप जी कृपा करके मैनू बख्श लेना, मेरे अवगुणा नू मेरे गुनाहां नू बख्श लेना।
देहो सकल बार मन ले थिर,
और मैनू सारे वर दियो, ए वर दियो कि मेरा मन थिर हो जावे, मैनू अकाल पुरख वाहिगुरु परमेश्वर दे सरूप च थां मिल जाए, ए वर दियो। देहो सज्जन असीसड़ियां ज्यों होवै साहिब स्यों मेल, ऐसियां असीसां दियो, ऐसा वर दियो कि मैं उस हरि अकाल पुरख वाहिगुरु परमेश्वर विच मिल के अभेद हो जावा।
और परमेश्वर मैं हो असलीना,
परमेश्वर दे स्वरूप विच मैं लीन हो जावा, ऐसी कृपा ऐसा वर आप सारी संगत बख्शो, आप सारी सत संगत मैनू ए वर प्रदान करो कि हरि विच अकाल पुरख दे स्वरूप गुरु विच मेरा सदा वास्ते निवास हो जावे। मैं डंके दी चोट ते ए पावन पंक्ति दे उत्ते पहरा देंदिया कि बहुर हम काहे आवहेंगे, आवन जाना हुक्म तिसी का, हुक्म है बूझ समावहेंगे। अकाल पुरख वाहिगुरु परमेश्वर दे विच मिल के एक बिक हो जावा, ऐसा वर ऐसी असीस बख्शो।
सुन कर सबन नमो तिस को कर,
बाबा देव जी दे बचन सरबत संगत ने सुने ने, सारी संगत ने हाथ जोड़ के बाबा महादेव जी नू नमस्कार कीती है। बाबा महादेव जी गुरु खालसा जी बड़ी उच्ची अवस्था दे महापुरख मालक सन, बड़ी अत उच्च अवस्था दी अवस्था विच टिके हुए सन, एहो जी अवस्था सी बाबा महादेव जी अलवस्त अवस्था जिहड़ी तुरिया पद है, जिहनू तुरिया अवस्था कहिंदे ने, तिन्ना गुणा तो उपर दी अवस्था, उहदे विच बाबा महादेव जी दा मन हर वेले विलीन रहिंदा सी। सरबत संगत ने बाबा महादेव जी नू हाथ जोड़ के नमस्कार कीती है।
अशर परे द्रिग तन तज चीन,
बाबा महादेव जी लेट गए और उस वक्त कई सिखां दे नेत्र भरे हुए ने, कईयां गुरसिखां दीयां अखां भरियां होईयां, बाबा महादेव जी नाल कई गुरसिखां दा बहुत ज्यादा आतन स्नेह सी, प्यार सी, ते जदों प्यार हुंदा ना किसे नाल गुरु खालसा जी उहदे वियोग विच सुते सिद्ध नेत्र भर आउंदे ने, जिहदे नाल प्यार होवे उहदे नाल जदों वियोग होवे विछोड़ा होवे ते अखां भरदियां ने, बहुत सारे सिखां दे उस वेले नेत्र भर आए।
ओड़े उपाए बदन पारे अंबर,
महादेव जी लेट गए ने, अपने सारे शरीर ते इक चादरा लै लिया है, ਉਹ ਚਾਦਰੇ ਨਾਲ ਬਾਬਾ ਮਹਾਦੇਵ ਜੀ ਨੇ ਆਪਣਾ ਮੂੰਹ ਵੀ ਢੱਕ ਲਿਆ ਹੈ।
ਤਤ ਚਿਨ ਤਨ ਤਜ ਸਬਨ ਮਝਾਰ,
ਵੇਖਦਿਆਂ ਵੇਖਦਿਆਂ ਤਤ ਛਿਨ ਸਾਰਿਆਂ ਦੇ ਵਿੱਚ ਬਾਬਾ ਮਹਾਦੇਵ ਜੀ ਨੇ ਆਪਣਾ ਤਨ ਤਿਆਗਿਆ ਔਰ ਸੱਚਖੰਡ ਗਮਨ ਕਰ ਗਏ ਹਨ। ਸਾਰੀ ਸੰਗਤ ਦੇ ਵੇਖਦਿਆਂ ਵੇਖਦਿਆਂ ਜਿਵੇਂ ਹਾਥੀ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਤੋੜ ਕੇ ਸੱਟ ਦਿੰਦਾ ਨਾ, ਤੇ ਉਹਨੂੰ ਤੋੜਦਿਆਂ ਕੋਈ ਦੇਰੀ ਨਹੀਂ ਲੱਗਦੀ, ਨਾ ਉਹਦਾ ਕੋਈ ਤਾਣ ਲੱਗਦਾ ਹੈ। ਇਸੇ ਤਰ੍ਹਾਂ ਬਾਬਾ ਮਹਾਦੇਵ ਜੀ ਨੇ ਵੇਖਦਿਆਂ ਵੇਖਦਿਆਂ ਸਾਰੀ ਸੰਗਤ ਦੇ ਆਪਣਾ ਤਨ ਤਿਆਗ ਦਿੱਤਾ ਹੈ।
ਲੀਨ ਪਇਓ ਸ਼੍ਰੀ ਅਰਜਨ ਮੈਂ ਤਬ।
ਬਾਬਾ ਮਹਾਦੇਵ ਜੀ ਤਨ ਤਿਆਗ ਕੇ ਬਾਬਾ ਜੀ ਦੀ ਜੋਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਮਿਲ ਕੇ ਇੱਕ ਮਿਕ ਹੋ ਗਈ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਇਹੋ ਜੀ ਅਵਸਥਾ ਬਣ ਗਈ ਬਾਬਾ ਮਹਾਦੇਵ ਜੀ ਦੇ ਅੰਦਰ ਦੀ ਜੋਤ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਵਿੱਚ ਮਿਲ ਕੇ ਸੰਪੂਰਨ ਹੋ ਗਈ ਹੈ।
ਲਹੀ ਏਕਤਾ ਗਤੀ ਉਧਾਰ।
ਔਰ ਗੁਰੂ ਸਾਹਿਬ ਦੇ ਵਿੱਚ ਇੱਕ ਮਿਕ ਹੋਣ ਦੀ ਜਿਹੜੀ ਗਤ ਹੈ, ਮੁਕਤੀ ਹੈ, ਉਹ ਮੋਕਸ਼ੋ ਮੁਕਤੀ ਭਾਈ ਬਾਬਾ ਮਹਾਦੇਵ ਜੀ ਨੂੰ ਪ੍ਰਾਪਤ ਹੋਈ ਹੈ।
ਤਨ ਤਨ ਮੁਖ ਕਰੇ ਉਚਾਰਨ, ਉਸਤਤ ਸੁਜਸ ਪਨਤ ਬਹੁ ਬਾਰ।
ਜਿੰਨੇ ਸਿੱਖ ਨੇ ਸਭ ਕਹਿੰਦੇ ਨੇ ਧਨ ਹਨ ਬਾਬਾ ਮਹਾਦੇਵ ਜੀ, ਧਨ ਹਨ ਧਨ ਹਨ। ਹਰ ਇੱਕ ਸਿੱਖ ਦੀ ਮੁਖ ਦੇ ਉੱਤੇ ਬਾਬਾ ਮਹਾਦੇਵ ਜੀ ਦੀ ਉਸਤਤ ਹੈ, ਬਾਬਾ ਮਹਾਦੇਵ ਜੀ ਦਾ ਸੁਜਸ ਬਾਰ ਬਾਰ ਗੁਰੂ ਕੇ ਸਿੱਖ ਆਪਣੇ ਮੁਖੋਂ ਕਥਨ ਕਰਦੇ ਹਨ।
ਸਤਨਾਮ ਸਿਮਰੈ ਬੈਰਾਗੇ, ਇਹ ਜਗ ਸਗਰੋ ਦੀਸਤ ਛਾਰ।
ਜਿੰਨੇ ਸਿੱਖ ਬੈਠੇ ਨੇ ਸਭ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੜੇ ਬੈਰਾਗ ਦੇ ਵਿੱਚ ਆ ਕੇ ਵਾਹਿਗੁਰੂ 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 ਦਾ ਜਾਪ ਸਾਰੇ ਸਿੱਖ ਕਰ ਰਹੇ ਨੇ। ਔਰ ਫਿਰ ਨਾਲੇ ਵੈਰਾਗ ਵਿੱਚ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਜਗਤ ਹੈ ਇਹ ਸਾਰਾ ਸੰਸਾਰ ਮਿਟ ਜਾਣ ਵਾਲਾ ਹੈ, ਛਾਰ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ, ਖੇ ਰੂਪ ਹੀ ਹੈ ਸਾਰਾ ਜਗਤ, ਹਰ ਇੱਕ ਸ਼ੈ ਹਰ ਇੱਕ ਚੀਜ਼ ਬਿਨਸ ਜਾਣ ਵਾਲੀ ਹੈ।
ਸਸਕਾਰਨ ਕੀ ਬਿਦ ਸਭ ਕੀ ਨਸ।
ਔਰ ਫਿਰ ਬਾਬਾ ਮਹਾਦੇਵ ਜੀ ਦੇ ਪੰਜ ਭੌਤਿਕ ਸਰੀਰ ਦਾ ਸਸਕਾਰ ਕਰਨ ਵਾਸਤੇ ਸਾਰੀ ਵਿਧੀ ਕੀਤੀ, ਜਿਹੜੀ ਮਰਿਆਦਾ ਸੀ ਉਹ ਮਰਿਆਦਾ ਸੰਪੂਰਨ ਕੀਤੀ ਹੈ।
ਜਲ ਤਾਪੀ ਤੇ ਤਾਏ ਇਸ਼ਨਾਨ।
ਬੌਲੀ ਸਾਹਿਬ ਦਾ ਜੋ ਪਾਵਨ ਨਿਰਮਲ ਪਵਿੱਤਰ ਜਲ ਹੈ, ਉਸ ਜਲ ਨਾਲ ਬਾਬਾ ਮਹਾਦੇਵ ਜੀ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਵਾਇਆ ਹੈ।
ਸੁੰਦਰ ਬਸਤਰ ਸਰਬ ਪਹਿਰਾਏ।
ਇਸ਼ਨਾਨ ਕਰਵਾ ਕੇ ਬਾਬਾ ਮਹਾਦੇਵ ਜੀ ਦਾ ਬੜੇ ਸੁੰਦਰ ਬਸਤਰ, ਸੋਹਣੇ ਬਸਤਰ ਉਹ ਬਾਬਾ ਮਹਾਦੇਵ ਜੀ ਦੇ ਤਨ ਤੇ ਪਵਾਏ ਹਨ।
ਬਹੁ ਤਨ ਤੇ ਬਨਵਾਏ ਵਿਬਾਨ।
ਬਹੁਤ ਸਾਰਾ ਧਨ ਖਰਚ ਕੇ ਜਿਹੜੇ ਵਿਬਾਨ ਤੇ ਬਾਬਾ ਜੀ ਦਾ ਸਰੀਰ ਸਜਾਉਣਾ ਹੈ, ਉਹ ਵਿਬਾਨ ਤਿਆਰ ਕੀਤਾ, ਵਿਬਾਨ ਦੇ ਉੱਤੇ ਬਹੁਤ ਸਾਰਾ ਖਰਚ ਕਰਕੇ ਵਿਬਾਨ ਬਣਵਾਇਆ ਹੈ।
ਚੌਂ ਦਿਸ ਮੈਂ ਸੁਮਨ ਲਲਕਾਇਸ।
ਚਾਰੇ ਪਾਸੇ ਬੜੇ ਸੁੰਦਰ ਫੁੱਲ ਲਟਕਾਏ ਨੇ, ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਵਿਬਾਨ ਦੇ ਉੱਤੇ ਲਾ ਕੇ ਵਿਬਾਨ ਸਜਾਇਆ ਹੈ।
ਪਾਏ ਦੁਸ਼ਾਲਾ ਮੋਲ ਮਹਾਨ।
ਬੜਾ ਸੁੰਦਰ ਕੀਮਤੀ ਦੁਸ਼ਾਲਾ ਉਸ ਵਿਬਾਨ ਦੇ ਉੱਤੇ ਪਾਇਆ, ਜੋ ਬਹੁਤ ਹੀ ਕੀਮਤੀ ਤੇ ਬੜਮੁੱਲਾ ਹੈ।
ਗਨ ਚੰਦਨ ਅਰ ਸੰਚੇ ਕਾਸ਼ਟ।
ਫਿਰ ਅਗਨ ਭੇਟ ਕਰਨ ਵਾਸਤੇ, ਅੰਗੀਠੇ ਵਾਸਤੇ ਲੱਕੜਾਂ ਤਿਆਰ ਕੀਤੀਆਂ, ਲੱਕੜਾਂ ਲਈਆਂ, ਬਹੁਤ ਸਾਰਾ ਚੰਦਨ, ਚੰਦਨ ਦੀਆਂ ਲੱਕੜਾਂ ਲਿਆ ਕੇ ਇਕੱਠੀਆਂ ਕੀਤੀਆਂ ਹਨ।
ਤੀਰ ਬਿਪਾਸਾ ਡਾਰੇ ਆਨ।
ਕਹਿੰਦੇ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਬਹੁਤ ਸਾਰੀਆਂ ਲੱਕੜਾਂ ਗੀਠੇ ਵਾਸਤੇ ਲਿਆ ਕੇ ਰੱਖੀਆਂ ਨੇ।
ਸ਼੍ਰੀ ਅਰਜਨ ਅਰ ਸੰਗ ਮੋਹਰੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਜੋ ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਨੇ, ਬਾਬਾ ਮੋਹਰੀ ਜੀ ਆਦਿਕ ਜਿੰਨੇ ਸਿੱਖ ਹਨ,
ਬਿਰਦ ਗੁਰਦਾਸ ਆਦਿ ਸਮੁਦਾਏ।
ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ, ਇਹ ਸਾਰੇ ਮਹਾਰਾਜ ਜੀ ਦੇ ਜਿਹੜੇ ਬਹੁਤ ਹੀ ਨਿਕਟਵਰਤੀ ਸਿੱਖ ਨੇ, ਇਹ ਵੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਨਾਲ ਹਨ।
ਕੰਧ ਉਠਾਏ ਚਲੇ ਪੁਰ ਬਾਹਰ,
ਬਾਬਾ ਮਹਾਦੇਵ ਜੀ ਦਾ ਵਿਵਾਨ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ, ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ, ਇਹਨਾਂ ਚਾਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਤ ਬਾਬਾ ਮਹਾਦੇਵ ਜੀ ਦਾ ਜਿਹੜਾ ਵਿਵਾਨ ਹੈ ਉਹ ਮੋਢਿਆਂ ਤੇ ਚੁੱਕਿਆ ਔਰ ਚੁੱਕ ਕੇ ਨਗਰ ਤੋਂ ਬਾਹਰ ਵਾਰ ਜਿੱਥੇ ਬਿਆਸ ਦਰਿਆ ਦੇ ਕੰਢੇ ਤੇ ਸੰਸਕਾਰ ਦਾ ਪ੍ਰਬੰਧ ਕੀਤਾ ਗਿਆ ਹੈ ਉਸ ਪਾਸੇ ਲੈ ਕੇ ਵਿਵਾਨ ਚੱਲੇ ਹਨ।
ਧੁਨ ਸੰਖਨ ਕੀ ਅਦਕ ਬਜਾਏ, ਇਹਦੇ
ਨਾਲ ਸੰਖ ਵੱਜੇ ਨੇ, ਗੁਰਬਾਣੀ ਦਾ ਕੀਰਤਨ ਹੋ ਰਿਹਾ।
ਜਮਰ ਟੋਰਾਵਤ ਜਾਤ ਬ੍ਰਿੰਦ ਨਰ,
ਮਹਾਰਾਜ ਜੀ ਦੇ ਸੀਸ ਤੇ ਚਬਰ ਝੁਲਾਇਆ ਜਾ ਰਿਹਾ ਹੈ, ਬਾਬਾ ਮਹਾਦੇਵ ਜੀ ਦੇ ਵੀ ਚਬਰ ਝੁਲਾਇਆ ਜਾ ਰਿਹਾ ਹੈ, ਬਹੁਤ ਸਾਰੇ ਬ੍ਰਿੰਦ ਨਰ ਸਿੱਖ ਉਹ ਨਾਲ ਨਾਲ ਜਾ ਰਹੇ ਹਨ।
ਤੀਰ ਬਿਪਾਸਾ ਸੁੰਦਰ ਥਾਏ,
ਬਿਆਸ ਦਰਿਆ ਦਾ ਕਿਨਾਰਾ, ਬਿਆਸ ਦਰਿਆ ਦਾ ਕੰਢਾ, ਉਥੇ ਚੱਲ ਕੇ ਆਏ ਹਨ।
ਚਿਨ ਕਰ ਚਿਤਾ ਸੋ ਚੰਦਨ ਗਨ ਤੇ,
ਫਿਰ ਚਿਤਾ ਤਿਆਰ ਕੀਤੀ, ਅੰਗੀਠਾ ਤਿਆਰ ਕੀਤਾ, ਬਹੁਤ ਸਾਰੀਆਂ ਚੰਦਨ ਦੀਆਂ ਲੱਕੜਾਂ ਅੰਗੀਠੇ ਵਿੱਚ ਲਿਆ ਕੇ ਰੱਖੀਆਂ ਹਨ।
ਉਪਰ ਦੇ ਤਰੇ ਹੋ ਉੱਚਵਾਏ,
ਤੇਰੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਅੰਗੀਠਾ ਤਿਆਰ ਕੀਤਾ ਗਿਆ ਔਰ ਲੱਕੜਾਂ ਦਾ ਅੰਗੀਠਾ ਤਿਆਰ ਕਰਕੇ ਬਾਬਾ ਮਹਾਦੇਵ ਜੀ ਦਾ ਪਾਵਨ ਤਨ ਉਹਨਾਂ ਲੱਕੜਾਂ ਦੇ ਉੱਪਰ ਰੱਖਿਆ ਗਿਆ ਹੈ।
ਸ਼੍ਰੀ ਅਰਜਨ ਕਰ ਲੀਨ ਅਗਨ ਤਬ,
ਤਿਆਰ ਹੋਇਆ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਫਿਰ ਬਾਬਾ ਮਹਾਦੇਵ ਜੀ ਦੇ ਅੰਗੀਠੇ ਨੂੰ ਅਗਨ ਵਿਖਾਈ ਹੈ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ। ਆਪ ਆਪਣੇ ਹੱਥ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਨ ਲੈ ਕੇ
ਨਰ ਅਨੁਸਾਰ ਰੁਦਨ ਕੋਠਾਨ,
ਸਤਿਗੁਰੂ ਜੀ ਨੇ ਅਗਨ ਭੇਟ ਕੀਤੀ ਹੈ ਔਰ ਗੁਰੂ ਖਾਲਸਾ ਜੀ, ਬਾਬਾ ਮਹਾਦੇਵ ਜੀ ਨਾਲ ਸਤਿਗੁਰਾਂ ਦਾ ਬੜਾ ਪਿਆਰ ਸੀ, ਬਹੁਤ ਜ਼ਿਆਦਾ ਨਜ਼ਦੀਕੀ ਸਨੇਹ ਸੀ, ਉਸ ਪਰਮ ਪ੍ਰੇਮ ਕਰਕੇ ਗੁਰੂ ਅਰਜਨ ਸਾਹਿਬ ਦੇ ਨੇਤਰ ਵੀ ਭਰੇ ਨੇ। ਇਹ ਰੋਣਾ ਕੋਈ ਦੁਨਿਆਵੀ ਮਨੁੱਖਾਂ ਵਾਲਾ ਰੋਣਾ ਨਹੀਂ ਹੈ, ਇਹ ਪਰਮ ਵੈਰਾਗ ਦੇ ਵਿੱਚ ਰੁਦਨ ਕਰਨਾ ਹੈ ਜਿਹਦੇ ਬਾਬਤ ਸਤਿਗੁਰਾਂ ਦਾ ਬਚਨ ਹੈ, ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਇਹੋ ਜਿਹਾ ਰੋਣਾ, ਕਹਿੰਦੇ ਜੇ ਪਿਆਰ ਦੇ ਵਿੱਚ, ਵੈਰਾਗ ਦੇ ਵਿੱਚ ਆ ਕੇ, ਪ੍ਰੇਮ ਦੇ ਵਿੱਚ ਆ ਕੇ ਰੁਦਨ ਆਵੇ, ਇੱਥੇ ਮੋਹ ਵਸ ਹੋ ਕੇ ਰੋਣਾ ਨਹੀਂ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਭਰੇ ਹਨ।
ਕੀਨ ਲਗਾਵਨ ਉੱਚੇ ਰੋਦਤ,
ਸਤਿਗੁਰੂ ਜੀ ਨੇ ਅਗਨ ਭੇਟ ਕੀਤਾ ਅੰਗੀਠੇ ਨੂੰ, ਨੇਤਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਪਣੇ ਭਰਾ ਦੇ ਪਿਆਰ ਦੇ ਵਿੱਚ ਵਹਿ ਰਹੇ ਹਨ।
ਦਿੱਖ ਸਭ ਹੀ ਕੇ ਅਸ਼ੁਰ ਚਾਨ,
ਗੁਰੂ ਅਰਜਨ ਸਾਹਿਬ ਦੇ ਨੇਤਰਾਂ ਵਿੱਚ ਜਲ ਭਰਿਆ ਵੇਖਿਆ, ਵੇਖ ਕੇ ਜਿੰਨੇ ਸਿੱਖ ਸੀ, ਕਿਸੇ ਸਿੱਖ ਦਾ ਕੋਈ ਨੇਤਰ ਐਸਾ ਨਹੀਂ ਜਿਹੜਾ ਨਾ ਭਰਿਆ ਹੋਵੇ, ਹਰ ਇੱਕ ਸਿੱਖ ਦਾ ਨੇਤਰ ਜਲ ਨਾਲ ਵਹਿ ਟੁਰਿਆ ਹੈ।
ਬ੍ਰਿਧ ਨੇ ਸਭ ਸਮਝਾਏ ਕਹਿ ਕੇ,
ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋ ਬੜੇ ਧੀਰ ਜੀ ਸਨ, ਉਹਨਾਂ ਨੇ ਸਾਰੀ ਸੰਗਤ ਨੂੰ, ਸਿੱਖਾਂ ਨੂੰ ਭਾਈ ਕਹਿ ਕੇ, ਸਾਰੇ ਸਿੱਖਾਂ ਨੂੰ ਬਾਰ ਬਾਰ ਕਹਿ ਕੇ ਸਮਝਾਇਆ,
ਕਰੋ ਨਸ਼ੋਕ ਏਈ ਮਗ ਜਾਨ।
ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਭਾਈ ਸ਼ੋਗ ਨਾ ਕਰੋ, ਇਹੀ ਰਸਤਾ ਹੈ, ਅਸਲੀਅਤ ਤਾਂ ਇਹੀ ਹੈ, ਇਸੇ ਰਸਤੇ ਸਾਰਿਆਂ ਨੇ ਚੱਲ ਕੇ ਜਾਣਾ, ਜਿਹੜੇ ਆਏ ਨੇ ਸਭ ਨੇ ਇਸੇ ਮਾਰਗ ਇਸੇ ਰਸਤੇ ਤੇ ਚੱਲ ਕੇ ਜਾਣਾ ਹੈ।
ਮਿੱਥਿਆ ਤਨ ਬਿਨ ਸੰਹਾਰੇ, ਮੇਲ ਬਣਿਓ ਜਲ ਨਾ ਸਮਾਨ।
ਜਿਹੜੇ ਤਨ ਸਰੀਰ ਨੇ ਇਹ ਮਿੱਥਿਆ ਨੇ, ਬਿਨ ਸੰਹਾਰੇ ਨੇ, ਔਰ ਜਿਵੇਂ ਕਿਸ਼ਤੀ ਦੇ ਉੱਤੇ, ਜਲ ਦੇ ਉੱਤੇ ਕਿਸ਼ਤੀ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਬਹਿ ਜਾਂਦੇ, ਮੁੜ ਕੇ ਕਿਨਾਰੇ ਤੇ ਲੱਗਦਿਆਂ ਸਭ ਖਿੰਡ ਜਾਂਦੇ ਨੇ, ਇਸੇ ਤਰ੍ਹਾਂ ਸੰਸਾਰ ਦਾ ਇਹ ਮੇਲ ਹੈ, ਇਹ ਸਦਾ ਨਹੀਂ ਮੇਲ ਰਹਿੰਦਾ, ਆਖਿਰਕਾਰ ਕਿਨਾਰਾ ਆਉਂਦਿਆਂ ਹਰ ਇੱਕ ਨੂੰ ਚੱਲਣਾ ਪੈਂਦਾ ਹੈ।
ਜਥਾ ਪਰਵਾਹ ਨਦੀ ਕੋ ਚੱਲ ਹੈ, ਤ੍ਰਿਣ ਮਿਲ ਜਾਏ ਬਿਛੜਤੇ ਫੇਰ।
ਨਦੀ ਦਾ ਤੇਜ ਪ੍ਰਵਾਹ ਚੱਲਦਾ ਹੈ, ਤੇ ਨਦੀ ਦੇ ਚਲਦੇ ਤੇਜ਼ ਪ੍ਰਵਾਹ ਦੇ ਵਿੱਚ ਘਾਹ ਦੇ ਤਿਣਕੇ ਆਪਸ ਵਿੱਚ ਕਈ ਵਾਰ ਮਿਲ ਜਾਂਦੇ ਨੇ ਫਿਰ ਵਿਛੜ ਜਾਂਦੇ ਨੇ, ਮਿਲਦੇ ਨੇ ਫਿਰ ਵਿਛੜ ਜਾਂਦੇ ਨੇ। ਇਸੇ ਤਰ੍ਹਾਂ ਇਹ ਜਗਤ ਦੀ ਮਰਿਆਦਾ ਹੈ, ਇਹ ਸੰਸਾਰ ਦਾ ਨਿਯਮ ਹੈ। ਇਹ ਸੰਸਾਰ ਦਾ ਨਿਯਮ ਵੀ ਨਦੀ ਦੇ ਪ੍ਰਵਾਹ ਵਾਂਗੂ ਵਹਿ ਰਿਹਾ ਹੈ ਤੇ ਨਦੀ ਨਾਵ ਸੰਜੋਗੀ ਮੇਲਾ ਹੁੰਦਾ ਹੈ ਤੇ ਫਿਰ ਵਿਛੋੜਾ ਹੋ ਜਾਂਦਾ ਹੈ।
ਤਥਾ ਸੰਬੰਧ ਸਰੀਰਨ ਸਭ ਕੋ ਗਿਆਨੀ ਜਾਣੇ ਜਦ ਮਹੇਰ।
ਇਹਨਾਂ ਸਰੀਰਾਂ ਦਾ ਸੰਬੰਧ ਹੈ ਸੰਸਾਰ ਦੇ ਵਿੱਚ, ਪਰ ਜਿਹੜੇ ਗਿਆਨਵਾਨ ਗੁਰਮੁਖ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਵੇਖ ਕੇ ਸਮਝ ਲੈਂਦੇ ਨੇ, ਉਹ ਚੰਗੀ ਤਰ੍ਹਾਂ ਇਸ ਗੱਲ ਨੂੰ ਵੇਖ ਕੇ ਜਾਣ ਲੈਂਦੇ ਨੇ। ਗਿਆਨਵਾਨ ਗਿਆਨੀ ਇਸ ਗੱਲ ਨੂੰ ਸਮਝਦੇ ਤੇ ਜਾਣਦੇ ਹਨ।
ਕਹਾਂ ਸ਼ੋਕ ਇਸ ਤਨ ਕੋ ਕਰਬੋ ਨਿਤ ਪ੍ਰਣਾਮੀ ਨਸੇ ਅਦੇਰ।
ਇਸ ਤਨ ਵਾਸਤੇ ਸਰੀਰ ਵਾਸਤੇ ਕਾਹਦਾ ਸ਼ੋਕ ਕਰਨਾ ਹੋਇਆ? ਇਹ ਸਰੀਰ ਤਾਂ ਨਿਤ ਪ੍ਰਣਾਮੀ ਹੈ, ਰੋਜ਼ ਬਦਲਦਾ ਹੈ ਸਾਡਾ ਸਰੀਰ ਖਾਲਸਾ ਜੀ, ਰੋਜ਼ ਤਬਦੀਲ ਹੁੰਦਾ, ਰੋਜ਼ ਬਦਲਦਾ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਜਦੋਂ ਤੱਕ ਸਾਡੀ ਉਮਰ ਹੋ ਚੁੱਕੀ ਹੈ, ਕਈ ਵਾਰ ਸਾਡਾ ਸਰੀਰ ਤਬਦੀਲ ਹੋਇਆ। ਜੋ ਬਚਪਨ 'ਚ ਸੀ ਉਹ ਕਿਸ਼ੋਰ ਅਵਸਥਾ 'ਚ ਨਹੀਂ, ਕਿਸ਼ੋਰ ਵਿੱਚ ਸੋ ਜਵਾਨੀ 'ਚ ਨਹੀਂ, ਜਵਾਨੀ 'ਚ ਜੋ ਸਰੂਪ ਹੈ ਉਹ ਬੁਢੇਪੇ 'ਚ ਨਹੀਂ। ਤਬਦੀਲ ਹੁੰਦਾ, ਸਰੀਰ ਬਦਲਦਾ ਹੈ। ਜਿਹੜਾ ਸਰੀਰ ਨਿਤ ਪ੍ਰਣਾਮੀ ਬਦਲਣ ਵਾਲਾ ਹੈ, ਉਦਾਂ ਹੀ ਸਥਿਰ ਨਹੀਂ ਹੈ, ਉਹਦੇ ਬਿਨਸਣ ਦਾ ਸ਼ੋਕ ਕੀ ਕਰਨਾ ਹੋਇਆ, ਉਹਦੇ ਬਿਨਸਣ ਦਾ ਸੋਗ ਕੀ ਮਨਾਉਣਾ ਹੋਇਆ।
ਏਕ ਆਤਮਾ ਸੋ ਸਤ ਸਮਝੋ ਆਏ ਨ ਜਾਏ ਆਨੰਦ ਬਡੇਰ।
ਸਰੀਰ ਨੇ ਖਤਮ ਹੋਣਾ, ਬਿਨਸਣਾ ਉਹ ਵੀ ਬਿਨਾਂ ਦੇਰੀ ਤੋਂ। ਹਾਂ, ਇੱਕ ਆਤਮਾ ਹੈ ਜਿਹਦਾ ਨਾਸ ਨਹੀਂ ਹੁੰਦਾ। ਏਕ ਆਤਮਾ ਸੋ ਸਤ ਸਮਝੋ, ਇਸ ਤਨ ਦੇ ਅੰਦਰ ਜਿਹੜੀ ਆਤਮਾ ਹੈ ਜਿਹਦੇ ਆਸਰੇ ਇਹ ਸਰੀਰ ਰਹਿੰਦਾ ਹੈ, ਉਹ ਆਤਮਾ ਸਦਾ ਹੀ ਸੱਤ ਹੈ, ਉਹਦਾ ਨਾਸ ਨਹੀਂ ਹੁੰਦਾ। ਜੇ ਉਹਨੂੰ ਸਮਝ ਲਓ, ਜਾਣ ਲਓ, ਤੇ ਉਹ ਆਤਮਾ ਨਾ ਤਾਂ ਆਉਂਦੀ ਹੈ ਤੇ ਨਾ ਹੀ ਜਾਂਦੀ ਹੈ, ਉਸ ਪਰਮ ਆਨੰਦ ਵਿੱਚ ਫਿਰ ਜਾ ਕੇ ਗੁਰਸਿੱਖ ਵਲੀਨ ਹੁੰਦੇ ਨੇ।
ਗਾਏ ਰਾਗ ਵੱਡੇ ਹੰਸਰ ਬਾਬੀ।
ਔਰ ਖਾਲਸਾ ਜੀ, ਉਸ ਵਕਤ ਫਿਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਸਾਰੀ ਸੰਗਤ ਵਿੱਚ ਵਰਤਾਈਆਂ ਗਈਆਂ। ਸਨੇ ਸਨੇ ਸਹਿਜੇ ਸਹਿਜੇ ਸਭ ਨਗਰ ਵਿੱਚ ਆਏ ਨੇ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਦੀਵਾਨ ਬੌਲੀ ਸਾਹਿਬ ਦੇ ਲਾਗੇ ਦੀਵਾਨ ਸਜਿਆ ਹੈ, ਔਰ ਸਤਿਗੁਰਾਂ ਦੇ ਸਜੇ ਹੋਏ ਦੀਵਾਨ ਦੇ ਅੰਦਰ ਰਬਾਬੀ ਸਿੱਖਾਂ ਨੇ ਭਾਈ ਸੱਤੇ ਤੇ ਬਲਵੰਡ ਨੇ ਰਾਗ ਵਡਹੰਸ ਵਿੱਚ ਕੀਰਤਨ ਕੀਤਾ ਹੈ। ਖਾਲਸਾ ਜੀ, ਜਿਹੜਾ ਵਡਹੰਸ ਰਾਗ ਹੈ, ਕਿਉਂਕਿ ਰਾਗ ਉਹ ਹੈ ਜਿਹੜਾ ਸਮੇਂ ਦਾ ਹੈ, ਹਰ ਇੱਕ ਰਾਗ ਦਾ ਸਮਾਂ ਹੈ, ਸਮੇਂ ਸਮੇਂ ਨਾਲ ਰਾਗ ਗਾਇਆ ਜਾਂਦਾ। ਜਦੋਂ ਵੈਰਾਗ ਦਾ ਮਾਹੌਲ ਬਣਿਆ ਹੋਵੇ ਉਦੋਂ ਜਾਂ ਤਾਂ ਤਿਲੰਗ ਗਾਇਆ ਜਾਂਦਾ ਤੇ ਜਾਂ ਵਡਹੰਸ ਗਾਇਆ ਜਾਂਦਾ ਜਾਂ ਮਾਰੂ ਗਾਇਆ ਜਾਂਦਾ ਹੈ। ਕਹਿੰਦੇ ਰਾਗ ਵਡਹੰਸ ਉਸ ਵੇਲੇ ਬੜਾ ਵੈਰਾਗਮਈ ਰਾਗ ਹੈ ਵਡਹੰਸ। ਵਡਹੰਸ ਰਾਗ ਦੇ ਵਿੱਚ ਰਬਾਬੀ ਸਿੱਖ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ।
ਓੜੀ ਲਾਏ ਸੁਣਾਵੇ ਕਾਨ।
ਔਰ ਪੌੜੀ ਲਾ ਕੇ ਗੁਰਬਾਣੀ ਦੀ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਇਹ ਪੌੜੀ ਗੁਰੂ ਕੇ ਸਿੱਖਾਂ ਨੇ ਰਬਾਬੀ ਸਿੱਖਾਂ ਨੇ ਉੱਚੀ ਧੁਨ ਵਿੱਚ ਗਾਈ ਹੈ।
ਦੀਨ ਤਿਲਾਂਜੁਲ ਨਾਮ ਲੀਨ ਤੈ।
ਇਸ ਪ੍ਰਕਾਰ ਦੇ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸੰਸਕਾਰ ਦੀ ਸਾਰੀ ਵਿਧੀ ਕੀਤੀ ਹੈ।
ਪੰਚਾਮ੍ਰਿਤ ਵਰਤਾਵੇ ਆਨ।
ਬੜਾ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਾਰਿਆਂ ਵਿੱਚ ਵਰਤਾਈਆਂ ਗਈਆਂ ਹਨ।
ਸਨੇ ਸਨੇ ਪੁਰ ਮੈਂ ਆਏ।
ਸਨੇ ਸਨੇ ਸਹਿਜੇ ਸਹਿਜੇ ਸਭ ਚੱਲ ਕੇ ਬਿਆਸ ਦਰਿਆ ਦੇ ਕਿਨਾਰੇ ਤੋਂ ਨਗਰ ਵਿੱਚ ਵਾਪਸ ਆਏ ਹਨ।
ਬਾਪੀ ਆਗੇ ਲਾਏ ਦੀਵਾਨ।
ਔਰ ਬੌਲੀ ਸਾਹਿਬ ਦੇ ਕੋਲ ਖਾਲਸਾ ਜੀ, ਗੁਰੂ ਅਮਰਦਾਸ ਸਾਹਿਬ ਜੀ ਵੀ ਇੱਥੇ ਦੀਵਾਨ ਸਜਾਉਂਦੇ ਸੀ। ਬੌਲੀ ਸਾਹਿਬ ਦੇ ਨਾਲ ਸੱਜੇ ਹੱਥ ਮਹਾਰਾਜ ਜੀ ਦਾ ਬੜਾ ਸੁੰਦਰ ਦਰਬਾਰ ਬਣਿਆ ਹੋਇਆ, ਇੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਹੈ।
ਬ੍ਰਿੰਦ ਨਰਨ ਕੀ ਪੀਰ ਪਈ ਤੈ।
ਬਹੁਤ ਸਾਰੀਆਂ ਸੰਗਤਾਂ ਗੁਰੂ ਕੇ ਦੀਵਾਨ ਵਿੱਚ ਆਈਆਂ ਨੇ, ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੈ। ਬਹੁਤ ਸਾਰੇ ਸਿੱਖ ਸੰਗਤ ਗੁਰੂ ਦਰਬਾਰ ਦੇ ਵਿੱਚ ਆ ਕੇ ਇਕੱਤਰ ਹੋਈ ਹੈ।
ਸ਼ਬਦ ਰਬਾਬੀ ਸੁੰਦਰ ਗਾਏ,
ਰਬਾਬੀ ਸਿੱਖ ਬੜੇ ਪਿਆਰ ਵਿੱਚ ਵਿਰਾਗ ਵਿੱਚ ਰੀਝ ਰੀਝ ਕੇ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ।
ਕਿਤਕ ਕਾਲ ਥਿਤ ਵੈ ਨਰ ਗਮਨੇ,
ਇਸ ਤਰ੍ਹਾਂ ਕੁਝ ਸਮਾਂ ਸੰਗਤ ਸਤਿਗੁਰਾਂ ਦੇ ਦੀਵਾਨ ਚ ਬੈਠੀ ਰਹੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਵਿਦਾ ਲੈ ਕੇ ਸੰਗਤ ਜਾਣ ਲੱਗੀ।
ਗੁਰੂ ਪ੍ਰਸੰਸਤ ਸਦਨ ਸਿਧਾਏ,
ਸਿੱਖ ਗੁਰੂ ਸਾਹਿਬ ਦੀ ਪ੍ਰਸੰਸਾ ਕਰਦਿਆਂ ਸਤਿਗੁਰਾਂ ਦੀ ਮਹਿਮਾ ਕਰਦਿਆਂ ਆਪਣੇ ਘਰਾਂ ਨੂੰ ਮੁੜੇ ਹਨ।
ਸੁਣ ਸੁਣ ਗ੍ਰਾਮਨ ਕੇ ਸਿੱਖ ਪਹੁੰਚੇ,
ਆਲੇ ਦੁਆਲੇ ਨਗਰਾਂ ਗ੍ਰਾਮਾਂ ਵਿੱਚ ਜਦੋਂ ਖਬਰ ਪਹੁੰਚੀ ਬਾਬਾ ਮਹਾਦੇਵ ਜੀ ਦੇ ਸਰੀਰ ਤਿਆਗਣ ਦੀ, ਤੇ ਬਹੁਤ ਸਾਰੇ ਸਿੱਖ ਉਹਨਾਂ ਪਿੰਡਾਂ ਨਗਰਾਂ ਚ ਇਕੱਠੇ ਹੋ ਕੇ ਆਉਣ ਲੱਗੇ।
ਸ਼੍ਰੀ ਅਰਜਨ ਸਤਿਗੁਰ ਡਿੱਗ ਆਏ,
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਸੰਗਤ ਸਿੱਖ ਮਿਲਦੇ ਨੇ।
ਮਿਲ ਮਿਲ ਗਮਨੇ ਗੁਣ ਗਨ ਬਰਨੇ,
ਆ ਕੇ ਸਤਿਗੁਰਾਂ ਨੂੰ ਮਿਲਦੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ।
ਮਹਾਦੇਵ ਅਬ ਗਏ ਸਮਾਏ,
ਬਾਬਾ ਮਹਾਦੇਵ ਜੀ ਦੇ ਗੁਣ ਗਾਉਂਦੇ ਕਹਿੰਦੇ ਬਾਬਾ ਮਹਾਦੇਵ ਜੀ ਵਿੱਚ ਬੜੇ ਸ਼ੁਭ ਗੁਣ ਸਨ ਪਰ ਹੁਣ ਉਹ ਸਮਾ ਗਏ ਨੇ, ਸੱਚਖੰਡ ਚਲੇ ਗਏ ਨੇ।
ਦਿਵਸ ਤੀਸਰੇ ਪੁਸ਼ਪ ਪਸਮ ਸਭ,
ਤੀਸਰੇ ਦਿਨ ਬਾਬਾ ਮਹਾਦੇਵ ਜੀ ਦਾ ਜਿਹੜਾ ਅੰਗੀਠਾ ਹੈ ਸਾਰਾ ਅੰਗੀਠਾ ਫੁੱਲਾਂ ਦੇ ਸਮੇਤ,
ਬੀਚ ਬਿਪਾਸਾ ਕੇ ਤੈ ਡਾਰ,
ਬਿਆਸ ਦਰਿਆ ਦਾ ਜਿਹੜਾ ਨਿਰਮਲ ਜਲ ਵਹਿ ਰਿਹਾ ਸੀ ਉਸ ਜਲ ਦੇ ਵਿੱਚ ਬਾਬਾ ਮਹਾਦੇਵ ਜੀ ਦਾ ਸਾਰਾ ਅੰਗੀਠਾ ਸਰੀਰ ਦਾ ਉਹ ਜਲ ਪ੍ਰਵਾਹ ਕੀਤਾ ਹੈ।
ਦਿਨ ਦੋਏ ਇੱਕ ਸ਼੍ਰੀ ਅਰਜਨ ਤੈਠਾ,
ਦੋ ਦਿਨ ਗੁਰੂ ਅਰਜਨ ਸਾਹਿਬ ਜੀ ਇਸ ਤੋਂ ਬਾਅਦ ਹੋਰ ਰਹੇ ਸ੍ਰੀ ਗੋਇੰਦਵਾਲ ਸਾਹਿਬ।
ਬਸੇ ਕਿਰਿਆ ਕਰ ਜਿਤ ਸੰਸਾਰ,
ਜਿਤਨੇ ਗੁਰਮਤ ਮਰਿਆਦਾ ਅਨੁਸਾਰ ਕਿਰਿਆ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਰਹਿ ਕੇ ਕੀਤੀ ਹੈ।
ਕਰੀ ਜਥੋ ਚਿਤ ਸਕਲ ਵਾਰਤਾ,
ਜਥੋ ਚਿਤ ਸਾਰਿਆਂ ਦੇ ਨਾਲ ਵਾਰਤਾਲਾਪ ਸਤਿਗੁਰਾਂ ਨੇ ਕੀਤੀ ਹੈ।
ਜਥਾ ਮੋਹਰੀ ਬਚਨ ਉਚਾਰ,
ਬਾਬਾ ਮੋਹਰੀ ਜੀ ਸਿਆਣੇ ਸੀ ਜਿਵੇਂ ਜਿਵੇਂ ਦੱਸਦੇ ਰਹੇ ਉਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਰਿਆਦਾ ਕਰਦੇ ਰਹੇ।
ਮਿਲ ਮਿਲ ਕਰੇ ਵਿਰਾਗ ਅਨੇਕ ਬਿਦ,
ਸਾਰੇ ਆਪਸ ਵਿੱਚ ਮਿਲਦੇ ਨੇ ਤੇ ਮਿਲ ਮਿਲ ਕੇ ਆਪਸ ਵਿੱਚ ਵਿਰਾਗ ਕਰਦੇ ਹਨ।
ਸ਼੍ਰੀ ਗੁਰ ਅਮਰ ਕੇਰ ਪਰਿਵਾਰ,
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਰਿਵਾਰ ਹੈ।
ਦੋਹਰਾ ਸੋਲੇ ਸਤ ਉਪਰ ਸਪਤ, ਮਹਾਦੇਵ ਜਮਿਆਸ
ਜੀ। 1607 ਸੰਮਤ ਬਿਕਰਮੀ ਵਿੱਚ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਸੀ ਮਾਤਾ ਭਾਨੀ ਜੀ ਦੀ ਕੁੱਖ ਤੋਂ, ਧੰਨ ਗੁਰੂ ਰਾਮਦਾਸ ਸਾਹਿਬ ਦੇ ਗ੍ਰਹਿ ਵਿਖੇ। 1607 ਸੰਮਤ ਬਿਕਰਮੀ ਵਿੱਚ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਹੈ।
ਉਪਰ ਪਾਂਚ ਪਚਾਸ ਕੇ ਬਰਸ ਬੈਸ ਦੁਇ ਮਾਸ,
ਔਰ ਬਾਬਾ ਮਹਾਦੇਵ ਜੀ ਦੀ ਜਿਹੜੀ ਕੁੱਲ ਉਮਰ ਹੈ ਉਹ 55 ਸਾਲ 2 ਮਹੀਨੇ ਹੋਈ। 55 ਸਾਲ 2 ਮਹੀਨੇ ਦੀ ਉਮਰ ਵਿੱਚ ਬਾਬਾ ਮਹਾਦੇਵ ਜੀ ਨੇ ਆਪਣਾ ਤਨ ਤਿਆਗਿਆ ਹੈ।
1667 ਅਦਕ ਪਾਦਰ ਚੌਥ ਵਿਚਾਰ,
1662 ਸੰਮਤ ਬਿਕਰਮੀ ਵਿੱਚ ਭਾਦਰੋਂ ਦੀ 4 ਤਰੀਕ ਨੂੰ, ਆਹ ਜਿਹੜਾ ਮਹੀਨਾ ਹੁਣ ਭਾਦਰੋਂ ਦਾ ਚੱਲ ਰਿਹਾ, ਕੈਸੀ ਵਿਧੀ ਬਣੀ ਹੈ, ਕਥਾ ਵੀ ਇਸੇ ਮਹੀਨੇ 'ਚ ਆਈ ਹੈ। ਬਾਬਾ ਮਹਾਦੇਵ ਜੀ 4 ਭਾਦਰੋਂ ਵਾਲੇ ਦਿਨ ਸੰਮਤ 1662 ਬਿਕਰਮੀ ਵਿੱਚ ਆਪਣਾ ਤਨ ਤਿਆਗ ਕੇ ਬੈਕੁੰਠ ਗਮਨ ਕਰਕੇ ਗਏ ਹਨ।
ਮਹਾਦੇਵ ਪਰ ਲੋਕ ਪਾ ਗੁਰ ਕੋ ਪੁੱਤਰ ਉਧਾਰ।
ਬਾਬਾ ਮਹਾਦੇਵ ਜੀ ਪਰਲੋਕ ਗਮਨ ਕਰ ਗਏ ਨੇ, ਜੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਸਨ, ਬੜਾ ਉਦਾਰ ਚਿੱਤ ਸੀ ਬਾਬਾ ਮਹਾਦੇਵ ਜੀ ਦਾ।
ਸ਼੍ਰੀ ਅਰਜਨ ਗਮਨੇ ਤਬੇ ਸਤ ਸੰਗਤ ਲੈ ਸੰਗ।
ਬਾਬਾ ਮਹਾਦੇਵ ਜੀ ਦੇ ਨਿਮਿਤ ਸਾਰੀ ਮਰਿਆਦਾ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੀ ਸੰਗਤ ਸਮੇਤ ਗੋਇੰਦਵਾਲ ਸਾਹਿਬ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਏ ਹਨ।
ਸ਼੍ਰੀ ਅੰਮ੍ਰਿਤਸਰ ਕੋ ਗਏ ਦੇਤ ਭਗਤ ਕੋ ਰੰਗ।
ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ ਭਗਤੀ ਦਾ ਰੰਗ ਦੇਣ ਵਾਸਤੇ, ਭਗਤੀ ਦੀ ਗੂੜੀ ਰੰਗਣ ਚੜ੍ਹਨ ਵਾਸਤੇ। ਮਹਾਰਾਜ ਗਰੀਬਨ ਵਾਗ ਦਇਆਨਿਦ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ ਹਨ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੇਤਕ ਸਮੇਂ ਬਿਤਾਏ।
ਪ੍ਰਕਾਰ ਨਾਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੇਤਕ ਕਹਿੰਦੇ ਨੇ ਕੁਝ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਬਤੀਤ ਕੀਤਾ ਹੈ।
ਕਰਤ ਨਰਨ ਕਲਿਆਣ ਕੋ ਸਿੱਖੀ ਜਗ ਪ੍ਰਗਟਾਏ।
ਸਾਰੇ ਨਰਾਂ ਦੇ ਸਤਿਗੁਰੂ ਜੀ ਕਲਿਆਣ ਕਰ ਰਹੇ ਨੇ ਸਾਰੇ ਜਗਤ ਵਿੱਚ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਿੱਖੀ ਪ੍ਰਗਟ ਕੀਤੀ ਹੈ।
ਨਿਸ਼ਾਨੀ ਚੰਦ ਸ਼੍ਰੀ ਹਰਗੋਬਿੰਦ ਚੰਦ ਜੀ ਆਨੰਦ ਬਿਲੰਦੇ।
ਇੱਧਰ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੁਝ ਬਾਲ ਲੀਲਾ ਬਾਰੇ ਸੁਣੋ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੋ ਚੰਦਰਮਾ ਜੈਸੇ ਸੁੰਦਰ ਨੇ, ਕਹਿੰਦੇ ਚੰਦਰਮਾ ਵੀ ਕਲੰਕੀ ਹੈ, ਪਰ ਜੇ ਕਿਤੇ ਚੰਦਰਮਾ ਨਿਸ਼ਕਲੰਕ ਵੀ ਹੁੰਦਾ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਬਰੀ ਨਹੀਂ ਸੀ ਕਰ ਸਕਦਾ। ਇਤਨੇ ਸੁੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਆਨੰਦ ਬਿਲੰਦ ਹੈ, ਆਨੰਦ ਦੇ ਵਿੱਚ ਬਿਲੰਦ ਹਨ, ਵੱਡੇ ਹਨ।
ਚੜੇ ਤੁਰੰਗ ਤੁਰੰਗ ਜਨ ਦੁੱਤ ਮੋਰ ਮਨਿੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੁੰਦੇ ਨੇ ਤੇ ਜਦੋਂ ਘੋੜੇ ਚੜ੍ਹਦੇ ਨੇ ਤੇ ਘੋੜਾ ਮੋਰ ਵਾਂਗੂ ਪਹਿਲਾਂ ਪਾਉਂਦਾ, ਮੋਰ ਵਾਂਗੂ ਜਿਵੇਂ ਮੋਰ ਨੱਚਦਾ ਨਾ, ਏਦਾਂ ਘੋੜਾ ਨੱਚਦਾ ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਘੋੜੇ ਤੇ ਬਹਿੰਦੇ ਤੇ ਕਹਿੰਦੇ ਮੋਰ ਦੇ ਮਨਿੰਦ। ਕੁਰੰਗ, ਕੁਰੰਗ ਕਹਿੰਦੇ ਨੇ ਹਿਰਣ ਨੂੰ, ਜਿਵੇਂ ਹਿਰਣ ਕੁੱਦ ਕੇ ਦੌੜਦਾ ਨਾ ਬੜੀ ਤੇਜ਼ੀ ਨਾਲ, ਏਦਾਂ ਉਹ ਘੋੜਾ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਤੇਜ਼ੀ ਨਾਲ ਦੌੜਦਾ ਹੈ।
ਅਦਕ ਪਲਾਏ ਫੰਧਾਵ ਤੇ ਤਨ ਸੁਰ ਤਰ ਹਾਥਾਂ।
ਬੜੀ ਤੇਜ਼ੀ ਨਾਲ ਘੋੜਾ ਦੌੜਾਉਂਦੇ ਤੇ ਤੇਜ਼ੀ ਨਾਲ ਘੋੜਾ ਦੌੜਾ ਕੇ ਤੇ ਫਿਰ ਉਹਨੂੰ ਕਾਬੂ ਵੀ ਕਰ ਲੈਂਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਤੇਜ਼ੀ ਨਾਲ ਦੌੜਾਉਂਦੇ ਤੇ ਦੌੜਾ ਕੇ ਫਿਰ ਇੱਕਦਮ ਰੋਕਣਾ, ਫਿਰ ਉਹਨੂੰ ਚਲਾਉਣਾ। ਇਹ ਵਿਧੀ ਮਾਰ, ਇਹ ਘੋੜ ਵਿੱਦਿਆ ਹੈ, ਘੋੜ ਸਵਾਰੀ ਦੀ ਵਿੱਦਿਆ। ਘੋੜਾ ਬਿਲਕੁਲ ਤੇਜ਼ ਜਾਂਦਾ ਹੋਵੇ ਉਹਨੂੰ ਰੋਕ ਕੇ ਕਾਬੂ ਕਰਨਾ, ਆਪਣਾ ਸਰੀਰ ਉਹਦੇ ਤੇ ਸੰਭਾਲਣਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜ ਸਵਾਰੀ ਕਰਦੇ ਨੇ। ਧੰਨ ਸੁਰ ਧਰ ਹਾਥਾ, ਜਦੋਂ ਘੋੜ ਸਵਾਰੀ ਕਰਦੇ ਤੇ ਹੱਥ ਵਿੱਚ ਮਹਾਰਾਜ ਜੀ ਤਨਖ ਰੱਖਦੇ। ਗੁਰੂ ਹਰਗੋਬਿੰਦ ਸਾਹਿਬ ਧੰਨ ਸੁਰ ਕਹਿੰਦੇ ਨੇ ਤਨਖ ਨੂੰ, ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਹੱਥ ਵਿੱਚ ਰੱਖਦੇ ਨੇ।
ਤਬ ਅਕੇਰ ਹਿਤ ਗਮਨ ਤੇ ਲੈ ਕੇ ਸਿੱਖ ਸਾਥਾ।
ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਾਲ ਸਿੱਖਾਂ ਦਾ ਸਮੁਦਾਇ ਲੈ ਕੇ ਸ਼ਿਕਾਰ ਖੇਡਣ ਵੀ ਜਾਂਦੇ ਗੁਰੂ ਹਰਗੋਬਿੰਦ ਸਾਹਿਬ। ਗੁਰੂ ਅਰਜਨ ਸਾਹਿਬ ਦੇ ਸਮੇਂ ਹੀ ਮਹਾਰਾਜ ਜੀ ਨੇ ਸ਼ਸਤਰ ਵਿੱਦਿਆ ਦੀ ਜਿਹੜੀ ਗੁਰਤੀ ਸੀ ਉਹ ਲੈਣੀ ਸ਼ੁਰੂ ਕਰ ਦਿੱਤੀ ਸੀ, ਸ਼ਸਤਰ ਵਿੱਦਿਆ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਔਰ ਸ਼ਸਤਰ ਵਿੱਦਿਆ ਸਿੱਖਣ ਵਾਸਤੇ ਸ਼ਿਕਾਰ ਵੀ ਖੇਡਣਾ ਪੈਂਦਾ ਤੇ ਸ਼ਿਕਾਰ ਖੇਡ ਕੇ, ਕਿਉਂਕਿ ਜੰਗ ਯੁੱਧ ਦੇ ਵਿੱਚ ਗੁਰੂ ਖਾਲਸਾ ਜੀ ਜਦੋਂ ਵੈਰੀਆਂ ਨੂੰ ਕੱਟਣਾ ਵੱਢਣਾ ਤੇ ਉਹਨਾਂ ਦਾ ਲਹੂ ਡੁੱਲਦਾ ਵੇਖਣਾ ਤੇ ਉਹਦੇ ਵਾਸਤੇ ਪਹਿਲਾਂ ਉਹੋ ਜਿਹਾ ਮਾਇੰਡ ਬਣਾਉਣਾ ਪੈਂਦਾ, ਆਪਣਾ ਦਿਮਾਗ ਉਹੋ ਜਿਹਾ ਤਿਆਰ ਕਰਨਾ ਪੈਂਦਾ ਤੇ ਉਹਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਅੰਦਰ ਸੂਰਗਤੀ ਸਿਰਮਗਤੀ ਭਰਨ ਵਾਸਤੇ ਸ਼ਿਕਾਰ ਖੇਡਣ ਵਾਸਤੇ ਵੀ ਜਾਂਦੇ ਨੇ ਔਰ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਦੇ ਹਨ।
ਵਿਦਿਆ ਆਯੁਧ ਕੀ ਕਰੇ ਦਸ ਸੰਮਤ ਬੈਸਾ।
ਅੱਜ ਦੀ 10 ਸਾਲ ਦੀ ਉਮਰ ਸੀ ਹਾਲੇ ਤੇ 10 ਸਾਲ ਦੀ ਉਮਰ ਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਤਨੀ ਸ਼ਸਤਰ ਵਿੱਦਿਆ ਹੈ, ਸ਼ਸਤਰ ਧਾਰੀ ਹੋਣ ਦੀ ਵਿੱਦਿਆ, ਉਹ ਵਿੱਦਿਆ ਦਾ ਅਭਿਆਸ ਕਰਦੇ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਮਹਾਰਾਜ ਜੀ ਨੇ ਘੋੜ ਸਵਾਰੀ, ਨੇਜੇਬਾਜ਼ੀ, ਪਲੱਥੇਬਾਜ਼ੀ, ਸ਼ਸਤਰ ਵਿੱਦਿਆ ਦੇ ਜਿਤਨੇ ਗੁਰ ਨੇ ਉਹ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਲਏ ਸਨ। ਫਿਰ ਉਹਨਾਂ ਦਾ ਅੱਗੇ ਕਿਉਂਕਿ ਸ਼ਸਤਰ ਵਿੱਦਿਆ ਜਿਹੜੀ ਹੈ ਉਹ ਅੱਗੇ ਤਾਂ ਵੱਧਦੀ ਹੈ ਜੇ ਉਹਦਾ ਅਭਿਆਸ ਕਰੋ, ਅਭਿਆਸ ਰੁਕ ਜਾਏ ਤੇ ਵਿੱਦਿਆ ਵੀ ਰੁਕ ਜਾਂਦੀ। ਕੋਈ ਵੀ ਸੰਸਾਰ ਦੀ ਵਿੱਦਿਆ ਹੈ ਉਹ ਵਿੱਦਿਆ ਉਦੋਂ ਤੱਕ ਹੀ ਬਰਕਰਾਰ ਰਹਿੰਦੀ ਹੈ ਜਦੋਂ ਤੱਕ ਉਹਦਾ ਅਭਿਆਸ ਬਣਿਆ ਰਹੇ। ਜੇ ਅਭਿਆਸ ਚਲਾ ਜਾਏ ਤੇ ਫਿਰ ਵਿੱਦਿਆ ਵੀ ਛੁੱਟ ਜਾਂਦੀ ਹੈ। ਤੇ ਸ਼ਸਤਰ ਵਿੱਦਿਆ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤਾ ਪ੍ਰਤੀ ਬਹੁਤ ਭਾਰੀ ਅਭਿਆਸ ਕਰਦੇ ਨੇ, ਘੰਟਿਆਂ ਬੱਧੀ ਅਭਿਆਸ ਕਰਦੇ ਹਨ।
ਤੀਰ ਪ੍ਰਹਾਰਤ ਬੇਗ ਤੇ ਰਿਪਕੋ ਐ ਜੈਸਾ,
ਤੇ ਸਤਿਗੁਰੂ ਜੀ ਕਮਾਨ ਦੇ ਚਿਲੇ ਤੇ ਚਾੜ ਕੇ ਤੀਰ ਕੰਨਾਂ ਤੱਕ ਖਿੱਚ ਕੇ ਬੜੇ ਜ਼ੋਰ ਤੇ ਬਲ ਨਾਲ ਤੀਰ ਚਲਾਉਂਦੇ ਨੇ। ਐਸਾ ਤੀਰ ਜਿਹੜਾ ਦੁਸ਼ਮਣਾਂ ਵਾਸਤੇ ਦੱਸਣ ਵਾਲੇ ਜ਼ਹਿਰੀਲੇ ਨਾਗਾਂ ਦੇ ਸਮਾਨ ਤੀਰ ਨੇ, ਉਹ ਤੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਮਾਨ ਦੇ ਚਿਲੇ ਤੇ ਚਾੜ ਕੇ ਛੱਡਦੇ ਨੇ।
ਮਹਾ ਸਫਾਈ ਬਲ ਸਹਿਤ ਤਰ ਲੱਛ ਹਨੰਤੇ,
ਸਫਾਈ ਹੈ ਸਤਿਗੁਰਾਂ ਦੇ ਹੱਥਾਂ ਵਿੱਚ ਜਦੋਂ ਤੀਰ ਅੰਦਾਜ਼ੀ ਕਰਦੇ ਤੀਰ ਚਲਾਉਂਦੇ ਨੇ ਤੇ ਬੜੀ ਸਫਾਈ ਦੇ ਨਾਲ ਜਿਹੜਾ ਨਿਸ਼ਾਨਾ ਰੱਖਦੇ ਨੇ ਉਸ ਨਿਸ਼ਾਨੇ ਨੂੰ ਵਿੰਨ ਕੇ ਰੱਖ ਦਿੰਦੇ ਨੇ। ਜਿਹੜਾ ਨਿਸ਼ਾਨਾ ਰੱਖਦੇ ਉਸ ਨਿਸ਼ਾਨੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਰ ਕਰਦੇ ਨੇ।
ਗਰਕ ਹੋਤ ਜੈ ਲਗਤ ਹੈ ਸੇਵਤ ਨਿਕ ਸੰਤੇ,
ਸਤਿਗੁਰੂ ਜੀ ਤੀਰ ਮਾਰਦੇ ਨੇ ਜਿਹੜੇ ਨਿਸ਼ਾਨੇ ਤੇ, ਜਿਹੜੇ ਨਿਸ਼ਾਨੇ ਵਿੱਚ ਲਾਉਂਦੇ ਨੇ ਉਹਦੇ ਵਿੱਚ ਗੱਡ ਜਾਂਦੇ ਨੇ ਤੀਰ। ਕਹਿੰਦੇ ਕਈ ਵਾਰ ਤਾਂ ਨਿਸ਼ਾਨੇ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਨੇ। ਹਾਲੇ 10 ਸਾਲ ਦੀ ਉਮਰ ਹੈ 6ਵੇਂ ਪਾਤਸ਼ਾਹ ਦੀ, ਤੇ 10 ਵਰਿਆਂ ਦੀ ਉਮਰ ਦੇ ਵਿੱਚ ਹੀ ਬਾਹਾਂ ਵਿੱਚ ਇਤਨਾ ਬਲ ਹੈ ਤੇ ਤੀਰ ਕਹਿੰਦੇ ਨਿਸ਼ਾਨੇ ਦੇ ਵਿੱਚ ਜਾ ਕੇ ਖੁੱਭ ਜਾਂਦਾ ਹੈ ਔਰ ਬਾਅਦ ਵਿੱਚ ਜਾ ਕੇ ਸੇਵਾਦਾਰ ਕੁੱਟ ਕੇ ਉਹ ਤੀਰ ਵਿੱਚੋਂ ਕੱਢਦੇ ਹਨ।
ਆਰ ਬਲਾ ਜਿਨ ਕੀ ਅਲਪ ਸ਼ੁਭ ਡੀਲ ਵਿਸਾਲਾ,
ਉਮਰ ਹਾਲੇ 10 ਸਾਲ ਦੀ ਹੈ ਪਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਜਿਹੜੀ ਡੀਲ ਹੈ ਉਹ ਬੜੀ ਵਿਸ਼ਾਲ ਹੈ। ਸਰੀਰਕ ਉਮਰ ਹਾਲੇ 10 ਵਰਿਆਂ ਦੀ ਹੈ ਪਰ ਤਨ ਸਤਿਗੁਰਾਂ ਦਾ ਸਰੀਰ ਇੱਦਾਂ ਜਾਪਦਾ ਜਿਵੇਂ 18-19 ਸਾਲਾਂ ਦੀ ਉਮਰ ਹੋਵੇ। ਸਤਿਗੁਰਾਂ ਦੇ ਸਰੀਰ ਦੀ ਡੀਲ ਉਹ ਬੜੀ ਉੱਚੀ ਹੈ।
ਪੂਜਾ ਪ੍ਰਲੰਬ ਅਲੰਬ ਬਲ ਗੈ ਧੁਨ ਸ਼ਕਰਾਲਾ,
ਸਤਿਗੁਰਾਂ ਦੀਆਂ ਬਾਹਾਂ ਬੜੀਆਂ ਪ੍ਰਲੰਬ ਬਲੀ ਨੇ, ਇਤਨੀਆਂ ਬਲਵਾਨ ਬਾਹਾਂ ਨੇ ਕਿ ਸਾਹਿਬਾਂ ਦੀਆਂ ਉਹ ਪਾਵਨ ਪਵਿੱਤਰ ਬਾਹਾਂ ਗੋਡਿਆਂ ਤੱਕ ਲਮਕਦੀਆਂ, ਗੋਡਿਆਂ ਤੱਕ ਪਲੰਬਦੀਆਂ। ਗੋਡਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਲੱਗਦੇ ਨੇ ਤੇ ਗੋਡਿਆਂ ਤੱਕ ਉਹ ਬਾਹਾਂ ਪਲੰਬਦੀਆਂ, ਇਤਨੀਆਂ ਵਿਸ਼ਾਲ ਤੇ ਬਲੀ ਹਨ।
ਸੁਖ ਚਿਤ ਪਿਤ ਤੇ ਕਰਤ ਹੈ ਇਹ ਰੀਤ ਨਵੀਨਾ,
ਹੱਥ ਵਿੱਚ ਤਨਖ ਰੱਖਦੇ ਨੇ ਪਰ ਇਹ ਜਿਹੜੀ ਨਵੀਂ ਰੀਤ ਹੈ ਗੁਰੂ ਅਰਜਨ ਸਾਹਿਬ ਜੀ ਤੋਂ ਭੈ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਕਰਦੇ। ਹਾਲੇ 6ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਬੜਾ ਹੀ ਭੈ ਰੱਖਦੇ ਕਿਉਂਕਿ ਸਿੱਖ ਨੂੰ ਸਿਖਾਉਣਾ ਸਿੱਖਾ ਗੁਰੂ ਦੇ ਭੈ ਵਿੱਚ ਰਹਿ ਭੈ ਵਿੱਚ, ਕਿਉਂਕਿ ਸਤਿਗੁਰ ਕੇ ਭੈ ਕੀਤੇ ਨਿਸਤਰੇ, ਗੁਰੂ ਦੇ ਭੈ ਵਿੱਚ ਹੀ ਤਰਜਿਆ ਜਾ ਸਕਦਾ ਹੈ। ਸਤਿਗੁਰਾਂ ਦਾ ਭੈ ਸਿੱਖ ਨੇ ਰੱਖਣਾ ਆਪਣੇ ਹਿਰਦੇ 'ਚ, ਜਿਹੜੇ ਗੁਰੂ ਦਾ ਭੈ ਆਪਣੇ ਹਿਰਦੇ 'ਚ ਨਹੀਂ ਰੱਖਦੇ ਉਹ ਗੁਰੂ ਕੇ ਸਿੱਖ ਨਹੀਂ ਕਹਾ ਸਕਦੇ। ਮਹਾਰਾਜ ਜੀ ਦੇ ਬਚਨ ਨੇ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਏ ਹਮਾਰਾ, ਗੁਰੂ ਦਾ ਭੈ ਅਦਬ ਜ਼ਰੂਰ ਰੱਖਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਗੁਰੂ ਅਰਜਨ ਸਾਹਿਬ ਦਾ ਬੜਾ ਡਰ ਰੱਖਦੇ ਮਨ 'ਚ, ਨਵੀਂ ਰੀਤ ਕਰ ਰਹੇ ਨੇ ਇਸ ਕਰਕੇ ਵੀ ਮਨ 'ਚ ਭੈ ਰੱਖਦੇ ਹਨ।
ਸ਼ੁਭਤ ਸਿਕੰਦ ਉਤੰਗ ਯੁਗ ਮੁਖ ਬਾਤ ਪ੍ਰਬੀਨਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੋਢੇ, ਸਿਕੰਦ ਕਹਿੰਦੇ ਨੇ ਮੋਢਿਆਂ ਨੂੰ, ਮਹਾਰਾਜ ਜੀ ਦੇ ਮੋਢੇ ਉੱਚੇ ਨੇ ਤੇ ਬੜੇ ਬਲ ਵਾਲੇ ਨੇ, ਤੇ ਜਿੱਥੇ ਮੋਢੇ ਉੱਚੇ ਨੇ ਮੁਖ ਬਾਕ ਪ੍ਰਬੀਨਾ, ਸਤਿਗੁਰੂ ਜੀ ਜਦੋਂ ਆਪਣੇ ਮੁਖੋਂ ਬੋਲਦੇ ਨੇ ਤੇ ਜਿਹੜਾ ਵਾਕ ਬੋਲਦੇ ਨੇ ਬੜਾ ਸੁੰਦਰ, ਪ੍ਰਬੀਨ ਕਹਿੰਦੇ ਨੇ ਸੁੰਦਰ ਨੂੰ, ਬੜਾ ਸੁੰਦਰ ਵਾਕ ਆਪਣੇ ਮੁਖਾਰਬਿੰਦ ਚੋਂ ਬੋਲਦੇ, ਜਿਹੜਾ ਬਚਨ ਕਹਿੰਦੇ ਨੇ ਉਹ ਬੜਾ ਹੀ ਸੁੰਦਰ ਤੇ ਮਨ ਨੂੰ ਮੋਹਣ ਵਾਲਾ ਹੁੰਦਾ ਹੈ।
ਦਿੜ ਸੰਧੀ ਯੁਗ ਬਾਹਾਂ ਕੀ ਪੁਜ ਦੰਡ ਪ੍ਰਚੰਡੇ,
ਸਤਿਗੁਰਾਂ ਦੀਆਂ ਦੋਹਾਂ ਬਾਹਾਂ ਦੀਆਂ ਜਿਹੜੀਆਂ ਸੰਧੀਆਂ ਨੇ, ਸੰਧੀਆਂ ਕਿਵੇਂ ਨੇ, ਜਿਵੇਂ ਕਿ ਮੋਢਿਆਂ ਦੇ ਨਾਲ ਸੰਧੀ ਹੈ, ਕੂਣੀਆਂ ਦੇ ਕੋਲ ਸੰਧੀ ਹੈ, ਉਹ ਬੜੀਆਂ ਮਜ਼ਬੂਤ ਨੇ। ਦਿੜ ਸੰਧੀ ਸੰਧੀਆਂ ਬੜੀਆਂ ਮਜ਼ਬੂਤ ਨੇ ਦੋਹਾਂ ਬਾਹਾਂ ਦੀਆਂ, ਪੁਜਦੰਡ ਮਹਾਰਾਜ ਜੀ ਦੇ ਬੜੇ ਪ੍ਰਚੰਡ ਹਨ।
ਕਰ ਸਾਖਾ ਦੀਰਘ ਸੁਮਿਲ ਸ਼ੁਭ ਰੇਖਨ ਮੰਡੇ,
ਉਂਗਲੀਆਂ ਲੰਬੀਆਂ ਤੇ ਇੱਕੋ ਜਿਹੀਆਂ ਚੰਗੀਆਂ ਰੇਖਾਵਾਂ ਦੇ ਨਾਲ ਸੁਸ਼ੋਭਿਤ ਹਨ।
ਰੇਖਾ ਲਗ ਮਣ ਬੰਦ ਤੇ ਪਈ ਮਾਛੀ ਅਕਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਗੁੱਟਾਂ ਵਾਲਾ ਥਾਂ ਹੈ ਉਹ ਵੀ ਬੜਾ ਸੁੰਦਰ, ਉਹਦੇ ਵਿੱਚ ਮਹਾਰਾਜ ਜੀ ਦੇ ਸੋਹਣੇ ਕੀਮਤੀ ਰਤਨਾਂ ਜਿਹੜੇ ਕੜੇ ਪਾਏ ਹੋਏ ਨੇ, ਔਰ ਸਤਿਗੁਰਾਂ ਦੇ ਹੱਥ ਵਿੱਚ ਮੱਛ ਦੇ ਆਕਾਰ ਵਾਲੀ ਰੇਖਾ ਹੈ।
ਰੇਖਾ ਛਤਰ ਆਕਾਰ ਕੀ ਜਿਸ ਕੋ ਫਲ ਭਾਰਾ।
ਇਹ ਜਿਹੜੀ ਰੇਖਾ ਹੈ ਇਹ ਛਤਰ ਦੀ ਰੇਖਾ ਹੈ, ਛਤਰ ਦੀ ਰੇਖਾ ਜਿਹਦਾ ਬੜਾ ਵੱਡਾ ਭਾਰੀ ਫਲ ਹੈ।
ਆਯੁਤ ਛਾਤੀ ਉਧਰ ਪਰ ਤਿਵੱਲੀ ਦੁੱਤ ਪਾਵੇ।
ਸਤਿਗੁਰਾਂ ਦੀ ਛਾਤੀ ਚੌੜੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ, ਤੇ ਪੇਟ ਤੇ ਤ੍ਰਿਵਲੀ ਪੈਂਦੀ ਹੈ, ਤਿੰਨ ਵਲ ਪੈਂਦੇ ਹਨ।
ਚਿੰਬੁਕ ਚਾਰ ਬਿਸਰਤ ਕੱਛ ਚੋਕਾਰ ਮੈਂ ਕਾਵੇ।
ਸਤਿਗੁਰਾਂ ਦੀ ਸੋਹਣੀ ਠੋਡੀ ਜਿਹੜੀ ਹੈ ਉਹ ਵੀ ਫੈਲੀ ਹੋਈ ਹੈ, ਥੋੜੀ ਜਿਹੀ ਬੜੀ ਸੁੰਦਰ ਲੱਗਦੀ ਹੈ।
ਰਕਤ ਅਦਰ ਸੁੰਦਰ ਮ੍ਰਿਦੁਲ ਬੋਲਤ ਮੁਸਕਾਏ।
ਸੱਚੇ ਪਾਤਸ਼ਾਹ ਜੀ ਦੇ ਬੁੱਲ ਲਾਲ ਰੰਗ ਦੇ ਬੜੇ ਸੁੰਦਰ ਨੇ, ਜਦੋਂ ਬੋਲਦੇ ਤੇ ਮੁਸਕਰਾਉਂਦੇ ਹਨ।
ਮੁਖ ਮੰਡਲ ਦੀਰਗ ਦਿਪਤ ਦ੍ਰਿਗ ਮਿਗ ਡਰ ਪਾਏ।
ਜਦੋਂ ਮੁਸਕਰਾਉਂਦੇ ਨੇ ਨਾ ਖਾਲਸਾ ਜੀ, ਉਦੋਂ ਸਤਿਗੁਰਾਂ ਦੇ ਬੁੱਲਾਂ ਦੇ ਵਿੱਚ ਦੋ ਦੰਦ ਉੱਪਰਲੇ ਤੇ ਦੋ ਥੱਲੇ, ਇਹ ਚਾਰ ਦੰਦਾਂ ਦਾ ਜੋੜਾ ਬੜਾ ਹੀ ਸੁੰਦਰ ਹੋ ਕੇ ਨਜ਼ਰ ਆਉਂਦਾ ਹੈ, ਬੜਾ ਹੀ ਸੁੰਦਰ ਲੱਗਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਉਹ ਵੀ ਬੜੇ ਸੁੰਦਰ, ਜਿਵੇਂ ਮ੍ਰਿਗ ਦੀਆਂ ਹਿਰਨ ਦੀਆਂ ਅੱਖਾਂ ਹੁੰਦੀਆਂ, ਏਦਾਂ ਸੋਹਣੇ ਨੇਤਰ ਹਨ।
ਸੁਪਟਨ ਕੀ ਬਿੰਦਿਆ ਸਬਲ ਅਭਿਆਸ ਕਰਨ ਤੇ।
ਸਤਿਗੁਰੂ ਜੀ ਸੁਪਟ ਵਿਦਿਆ ਹੈ ਜਿਹੜੀ, ਸ਼ਸਤਰ ਵਿਦਿਆ ਸੂਰਮਿਆਂ ਦੀ ਵਿਦਿਆ ਹੈ, ਬੜੇ ਬਲ ਦੇ ਨਾਲ ਉਹਦਾ ਅਭਿਆਸ ਕਰਦੇ ਨੇ।
ਮਨੋ ਬੀਚ ਰਸ ਅਵਤਰਿਓ ਪ੍ਰਾਣ ਪ੍ਰਿਯ ਲਖੇ ਅੰਤੇ।
ਪੀਰ ਰਸ ਦਾ ਹੀ ਅਵਤਾਰ ਹੋਇਆ ਹੋਵੇ, ਸਤਿਗੁਰੂ ਜੀ ਜੰਗ ਯੁੱਧ ਨਾਲ ਹੀ ਬੜਾ ਪਿਆਰ ਕਰਦੇ ਨੇ।
ਨਿਤ ਪ੍ਰਤ ਦੇ ਵਿਸਾਲ ਵੈ ਤਿਮ ਬਲ ਬਿਰ ਧਾਵੈ।
ਪ੍ਰਤੀ ਸਤਿਗੁਰਾਂ ਦਾ ਸਰੀਰ ਵਿਸ਼ਾਲ ਹੋ ਰਿਹਾ ਹੈ, ਜਿਵੇਂ ਸਰੀਰ ਵੱਧ ਰਿਹਾ ਹੈ ਤਿਵੇਂ ਸਰੀਰ ਵਿੱਚ ਬਲ ਵੀ ਵੱਧ ਰਿਹਾ ਹੈ।
ਤਿਮ ਹੀ ਸ਼ਸਤਰਨ ਮਰਦਬੋ ਨਿਜ ਭਾਵ ਜਨਾਵੈ।
ਇਸੇ ਤਰ੍ਹਾਂ ਹੀ ਮਹਾਰਾਜ ਜੀ ਸ਼ਤਰੂਆਂ ਨੂੰ ਮਥਣ ਵਾਲੇ ਨੇ, ਮਾਨੋ ਇਹੋ ਜਿਹੇ ਭਾਵ ਸਤਿਗੁਰੂ ਜੀ ਸਰੀਰ ਦੇ ਵਧਣ ਨਾਲ ਆਪਣੇ ਭਾਵ ਪ੍ਰਗਟ ਕਰਕੇ ਜਣਾ ਰਹੇ ਨੇ।
ਸਿੱਖ ਪਿੱਖ ਕੈ ਸਭ ਕਰਤ ਮਨੋ ਮੈਂ ਅਨੁਮਾਨਾ।
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹੋ ਜਿਹਾ ਸਰੂਪ ਵੇਖ ਕੇ ਸਿੱਖ ਅਨੁਮਾਨ ਲਾ ਰਹੇ ਨੇ, ਜਿਹੜੇ ਸਿੱਖ ਵੇਖਦੇ ਨੇ ਉਹ ਅਨੁਮਾਨ ਲਾਉਂਦੇ ਨੇ, ਕੋਈ ਕਿਸ ਤਰ੍ਹਾਂ ਦੀ ਗੱਲ ਕਰਦਾ, ਕੋਈ ਕਿਸ ਤਰ੍ਹਾਂ ਦੀ ਕਹਿੰਦਾ, ਇੱਦਾਂ ਸਭ ਆਪੋ ਆਪਣੇ ਰੰਗ ਵਿੱਚ ਬੋਲ ਰਹੇ ਨੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣਗਾਨ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ।